ਵਾਹਿ ਗੁਰੂ ਸਤਨਾਮ ਵਾਹਿ ਗੁਰੂ। ਸਤਨਾਮ ਵਾਹਿ ਗੁਰੂ ਸਤਨਾਮ ਵਾਹਿ ਗੁਰੂ।
ਸਤਨਾਮ ਵਾਹਿਗੁਰੂ ਅੰਦਰ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਚੌਥਾ ਜਿਨ੍ਹਾਂ ਮਸਤਕ ਧੁਰ ਹਰ ਲਿਖਿਆ ਤਿਨਾ ਸਤਿਗੁਰ ਮਿਲਿਆ ਰਾਮ ਰਾਜੇ ਅਗਿਆਨ ਅੰਧੇਰ ਕਟਿਆ ਗੁਰ ਗਿਆਨ ਘਟ ਬਲਿਆ ਜਿਨ ਮਸਤਕ ਧੁਰ ਹਰ ਲਿਖਿਆ ਤਿਨਾ ਸਤਿਗੁਰ ਮਿਲਿਆ ਰਾਮ ਰਾਜੇ ਅਗਿਆਨ ਅੰਧੇਰਾ ਕਟਿਆ गुर ज्ञान घट बलिया, हर लद्दा रतन पदार्थो फिर बहुड़ न चलिया, जन नानक नाम आराध्या, आराध हर मिलिया, जिनी ऐसा हर नाम न चेतियो, से काहे जग आए राम राजे, इहो मानस जन्म दुलंब है, नाम बिना बिरथा सब जाए, हुण वतै हर नाम न बीजेओ, अगै भुखा क्या खाए, मन मुखानो फिर जन्म है, नानक हर पाए, तू हर तेरा सब को, सब तुद उपाय राम राजे, किछ हाथ किसे दे किछ नाही, सब चले चलाए, जिन तू मिले प्यारे से तुद मिले, जो हर मन पाए, जन नानक सतगुर भेटिया, हर नाम तराए, कोई गावै रागी नादी बेदी बहु भांत कर, नहीं हर हर भीजै राम राजे, जिन्ना अंतर कपट विकार है, तिन्ना रोए क्या कीजै, हर करता सब किछ जानदा, सिर रोग हाथ दीजै, जिन्ना नानक गुरमुख हिरदै सुध है, हर भगत हर लीजै, हर करता सब किछ जानदा, सिर रोग हाथ दीजै, जिन्ना नानक गुरमुख हिरदै सुध है, हर भगत हर लीजै, वाहेगुरु जी का खालसा, वाहेगुरु जी की फतेह।
सतगुरु श्री गुरु ग्रंथ साहिब महाराज जी की पवित्र हजूरी अंदर महान मुकद्दस धरती सिखी दे महान केंद्र सचखंड श्री हरिमंदर साहब जी तो सतगुरों वालों बख्शिश होए आदेश नाल गुरु के फरमान नाल मन चेत करके सुरतां टिका के एकाग्रता प्यार सहित सज बैठी गुरु सवारी गुरु रूप साध संगत गुरु नाल सिख दा रिश्ता बहुत भावनात्मक पद्धर दा रिश्ता है। अथाह गहरे जज्बातों की सतह दा रिश्ता है। वैसे तो दुनिया दा हर रिश्ता एहसास दा रिश्ता है। जे एहसास है तो पिता तो धी है, जे एहसास है तो भैन तो भाई है, जे एहसास है फिर मित्र तो मित्र है। जे सानू एहसास नहीं तो फिर कुछ भी नहीं सास। पर गुरु नाल सिख दा रिश्ता बहुत एहसास की गहराई की सतह का रिश्ता है। जिथे तुसी बाणी नाल सुरत जोड़ के अपनी आत्मक अवस्था उच्ची कर रहे हो, दिन प्रति दिन पौड़ियां चढ़ते जा रहे हो, जिहड़े वडभागे गुरसिख मिलते ने ना भी जदों की कथा शुरू हुई है जी असी कथा सुन रहे हैं, फिर उन्हां दी रसना तो सुनन नूं मिलदा है ते मन नीवा हुंदा, सिर झुकदा कि सरवण करन वालियां दे अंदर गुरु ने किन्नी कला वरताई है। जदों उन्हां दे अंदर दे ज्ञान की सतह नूं वेखदे आ ते फिर उत्थे नमस्कार करन नूं जी करदा है वी असी कह कह के अधूरे हाँ, यह सुन सुन के पूरे हो चले है। सुनिया होया हिरदे च तां वरतदा जदों अंदर एहसास होवे कि मेरे गुरु दे बोल ने, ये रब्बी बोल ने, ये परमेश्वर का सुनेहा है, ये तुर की बाणी दे बचन ने, तुर की बाणी दे खसम की बाणी है, सब कुछ एहसास उत्ते टिकया होया। जिन्हां नूं एहसास नहीं है साध संगत उन्हां दी भी गल कीती महाराज ने, सुनदे ओह भी है पर उन्हां दा सुनिया इस तरह है। हजूर कहिंदे लोग जाणे यह गीत है, एक पासे रब्बी सुनेहा है, सुरतां जुड़ जांदियां, मन टिक जांदा, अंदर पहला प्रिपेयर हो जांदा, तैयार हो जांदा भी कदों मेरे कन्नां विच बोल पैण भी मेरे गुरु दा अज की सुनेहा मेरे वास्ते। धन ने वो आत्मावां। एक पासे रागी नादी बेदी बहु भात कर गाउण वाले अंदर भेजी नहीं रहा, सता की है एहसास की। जे एहसास है तो रब का सुनेहा है, वाहिगुरु जी के बोल ने, खसम की बाणी है। तो बे एहसासे कहिंदे ने लोग जाणा एक गीत है, ते है की है ये तो ब्रह्म विचार। गुरमुखो वडभागे हो तुसी सुरतां बाणी नाल जोड़ियां, तो जिथे बाणी नाल जुड़े हो उत्थे मैं अर्ज करांगा कि दसंबर का महीना शुरू हो गया। वैसे तो हर छिन हर घड़ी हर पल सिख एहसास करके ही सिख है, जे उन्हें सिख होने का एहसास है। पर मैं अर्ज करांगा कि खास करके दसंबर का महीना जदों ये सीत रातां शुरू होंदियां, ज्यों ज्यों सर्दी साढ़े हड्डां नूं छूंदी है त्यों त्यों साडे अंदर एहसास होना चाहिए है कलगियां वाले पातशाह जी दे सरबंश नूं इस सर्दी ने किदां पोया होएगा। तो ज्यों ज्यों ये सीत सानूं एहसास कराएगी त्यों त्यों साडा मन गुरु दीआं कुरबानियां विच रंगिया जाएगा, भिज जाएगा। एहसास साडे अंदर वैराग पैदा करदा है, वैराग अपने गुरु नाल जुड़न दीआं पौड़ियां ने। एहसास वालियां रूहां जदों अपने गुरु की करनी का एहसास करदियां ते अंदर द्रवदा है, हिरदा करुणा दे रूप विच पिघल उठदा है। जिहड़े पत्थर दिल ने ना, पत्थर दिल वह भी करुणा का समुंदर बन के नेत्रां राहीं शाम शाम बरसन लग पैंदे आ। पर बरसदे कदों ने जदों एहसास जागे। तो मैं एक होर बेनती करनी चाहुंदा तुहाडे चरणां च, एहसास जिंदे लोगों हुंदा मुरदियां नूं नहीं हुंदा। लाश नूं कोई एहसास नहीं, उहदे लागे तुसीं कीरने पाओ उहदे लागे पत्थर दिल भी नरम हो जाए, लाश नूं कोई एहसास नहीं। जे जिंदे आं ते एहसास है, घड़ी घड़ी दा एहसास है, पल पल दा एहसास है कि ये सीत ये सर्दी ये दसंबर की कह रहा सानूं। धन दशमेश पिता जी के जीवन जदों उहदे वल असीं निगाह मारदे आं ते सारी दुनिया का इतिहास एक पासे रखिए, कलगियां वाले पातशाह जी की करनी नूं एक पासे रखिए ते साध संगत कोई कंपैरिजन नहीं है।
ਕੋਈ ਤੁਲਨਾ ਨਹੀਂ ਕੀਤੀ ਜਾ ਸਕਦੀ। ਅਤੇ ਜੇ ਮੈਂ ਅਰਜ਼ ਕਰਾਂ ਤੁਹਾਡੇ ਚਰਨਾਂ 'ਚ ਵੀ ਸੱਚੇ ਪਾਤਸ਼ਾਹ ਮਹਾਰਾਜ ਦੇ ਜੀਵਨ ਦੇ ਵਿੱਚੋਂ ਵੀ ਕੇਵਲ 7 ਰਾਤਾਂ ਨੂੰ ਪਾਸੇ ਕਰ ਲਈਏ, 41 ਸਾਲ 9 ਮਹੀਨੇ ਅਤੇ 15 ਦਿਨ ਦਾ ਬੜਾ ਸੰਖੇਪ ਜਿਹਾ ਜੀਵਨ ਹੈ, ਆਪਣੀ ਸਰੀਰਕ ਆਰਬਲਾ ਵੱਲ ਨਿਗਾਹ ਮਾਰਨੀ। ਅਸੀਂ ਪੌਣੀ ਪੌਣੀ ਸਦੀ ਜੀਉ ਕੇ, ਅੱਧੀ ਅੱਧੀ ਸਦੀ ਜੀਉ ਕੇ ਜ਼ਿੰਦਗੀ ਖਾਲੀ ਦੀ ਖਾਲੀ ਇਸ ਸੰਸਾਰ ਤੋਂ ਲੈ ਕੇ ਚਲੇ ਜਾਂਦੇ ਹਾਂ। ਪਰ ਜੋਬਨ ਦਾ ਸਮਾਂ ਹੈ 41 ਸਾਲ 9 ਮਹੀਨੇ ਅਤੇ 15 ਕੁ ਦਿਨ ਦਾ ਸਮਾਂ, ਜਦੋਂ ਮੇਰੇ ਦਾਤਾ ਜੀ ਯੁੱਗ ਪਲਟਾਊ ਕੌਤਕ ਕਰਕੇ ਜਗਤ ਨੂੰ ਨਵਾਂ ਜੀਵਨ ਦੇ ਕੇ, ਮੁਰਦਿਆਂ ਨੂੰ ਜਵਾਲ ਕੇ, ਵੱਡੇ ਕ੍ਰਿਸ਼ਮੇ ਵਰਤਾ ਕੇ ਸੰਸਾਰ ਦੇ ਉੱਤੋਂ ਸਰੀਰ ਦੀ ਖੇਡ ਨੂੰ ਸੰਕੋਚ ਲੈਂਦੇ ਆ, ਅਤੇ ਇਸ ਸੰਖੇਪ ਜਿਹੇ ਜੀਵਨ ਦੇ ਵਿੱਚੋਂ ਫਿਰ ਕੇਵਲ 7 ਰਾਤਾਂ ਦਾ ਜ਼ਿਕਰ, ਸਿਰਫ ਅਤੇ ਸਿਰਫ 7 ਰਾਤਾਂ, ਜਿਹਦੇ ਅੰਦਰੋਂ 7 ਦੀ ਵਿਆਖਿਆ ਹੁੰਦੀ ਆ, 7 ਕਮਾਉਣ ਦੀ ਜਾਚ ਸਾਨੂੰ ਸਿਖਾਉਂਦੀਆਂ 7 ਰਾਤਾਂ, ਜ਼ਿੰਦਗੀ ਵਿੱਚ 7 ਦੀ ਪਹਿਰੇਦਾਰੀ ਦਾ ਸਬਕ ਦਿੰਦੀਆਂ ਨੇ 7 ਰਾਤਾਂ, ਅਤੇ ਸਾਨੂੰ ਇਹਨਾਂ ਰਾਤਾਂ ਦੀ ਅਹਿਮੀਅਤ ਦਾ ਪਤਾ ਤਾਂ ਲੱਗੇਗਾ ਜੇ ਅੰਦਰ ਅਹਿਸਾਸ ਹੈ, ਫਿਰ ਸਾਡਾ ਹਿਰਦਾ ਦਰਵੇਗਾ, ਫਿਰ ਸਾਡਾ ਗੁਰੂ ਦੀ ਚਰਨੀ ਨਾਲ ਮਨ ਭਿੱਜੇਗਾ ਅਤੇ ਕੁਝ ਅੰਦਰ ਸੁੱਤਾ ਹੋਇਆ ਜਾਗ ਪਏਗਾ ਗੁਰਮੁਖੋ। ਇਸ ਲਈ ਮੈਂ ਅਰਜ਼ ਕਰਦਾ ਜਿੱਥੇ ਸੁਰਤਾਂ ਬਾਣੀ ਨਾਲ ਜੋੜ ਕੇ ਆਤਮਕ ਤਰੱਕੀਆਂ ਕਰ ਰਹੇ ਹੋ, ਉੱਥੇ ਗੁਰੂ ਦੀ ਕਰਨੀ ਵੱਲ ਥੋੜ੍ਹਾ ਜਿਹਾ ਧਿਆਨ ਦੇਣਾ, ਬਾਣੀ ਦੀ ਵਿਆਖਿਆ ਕਰਨੀ ਵਿੱਚੋਂ ਹੋ ਜਾਏਗੀ। ਸੱਚੀ ਗੱਲ ਇਹ ਹੈ ਕਿ ਬਾਣੀ ਦੀ ਵਿਆਖਿਆ ਮੇਰੀਆਂ ਗੱਲਾਂ ਦੀ ਮੁਤਾਜ ਨਹੀਂ ਹੈ, ਮਨੁੱਖ ਦੀ ਵਿਦਵਤਾ, ਸੰਸਾਰ ਦੀ ਬੁੱਧੀ, ਅਕਲਾਂ ਵਾਲਿਆਂ ਦੀਆਂ ਕਲਮਾਂ ਗੁਰੂ ਕੇ ਗੋਝ ਗਿਆਨ ਦੀ ਵਿਆਖਿਆ ਦੇ ਨੇੜੇ ਤੇੜੇ ਵੀ ਨਹੀਂ ਪਹੁੰਚ ਸਕਦੀਆਂ। ਬਾਣੀ ਦੇ ਅਰਥ ਕਰਦਿਆਂ ਵੀ ਮਨ ਡਰਦਾ ਵੀ ਸੱਚੇ ਪਾਤਸ਼ਾਹ ਮੈਨੂੰ ਲੱਗਦਾ ਕਿ ਮੈਂ ਅਧੂਰਾ ਹਾਂ, ਜਿੰਨੀ ਕੁ ਬੁੱਧ ਦਿੱਤੀ ਆ ਉਨੇ ਕੁ ਕਰ ਦਿੱਤੇ ਨੇ, ਨਿਆਂ ਨਹੀਂ ਕਰ ਸਕਿਆ। ਪਰ ਸੱਚੀ ਇਹ ਹੈ ਵੀ ਜੇ ਬਾਣੀ ਦੀ ਵਿਆਖਿਆ ਵੇਖਣੀ ਹੈ ਤਾਂ ਸਾਨੂੰ ਗੁਰੂ ਦੇ ਜੀਵਨ ਵੱਲ ਝਾਤ ਮਾਰਨੀ ਪਏਗੀ। ਬਾਣੀ ਦੀ ਵਿਆਖਿਆ ਸਤਿਗੁਰਾਂ ਦੀ ਕਰਨੀ ਵਿੱਚੋਂ ਹੋ ਰਹੀ ਹੈ, ਕਥਨੀ ਦੀ ਵਿਆਖਿਆ ਗੁਰੂ ਕੀ ਕਰਨੀ ਵਿੱਚੋਂ ਹੋ ਰਹੀ ਹੈ। ਜਿਸ ਧਰਤੀ 'ਤੇ ਤੁਸੀਂ ਬੈਠੇ ਹੋ, ਇੱਥੇ ਇੱਕ ਦਿਨ ਸਾਈਂ ਮੀਆਂ ਮੀਰ ਜੀ ਆਏ ਸੀ, ਪੰਚਮ ਪਾਤਸ਼ਾਹ ਹਜ਼ੂਰ ਸੰਗਤ ਵਿੱਚ ਬਿਰਾਜਮਾਨ ਨੇ ਅਤੇ ਕੀਰਤਨ ਦੀਆਂ ਧੁਨਾਂ, ਇੱਥੇ ਰਸ ਵਰਸਦਾ ਨਾ, ਜਦੋਂ ਤੁਹਾਡੀ ਸੁਰਤ ਹਰਿਮੰਦਰ ਸਾਹਿਬ ਨਾਲ ਜੁੜੇਗੀ ਉਦੋਂ ਕੀਰਤਨ ਦੀ ਸ਼ੈਬਰ ਲੱਗੀ ਹੋਈ ਆ, ਬਸ ਆਪਣੇ ਹਿਰਦੇ ਅੰਦਰ ਉਹ ਰਸ ਜਮ੍ਹਾਂ ਹੀ ਕਰਨਾ, ਇਕੱਠਾ ਹੀ ਕਰਨਾ। ਇੱਥੇ ਦੇ ਕੀਰਤਨ ਹੀ ਕੀਰਤਨ ਹੈ, ਇੱਥੇ ਵਾਹਿਗੁਰੂ ਦਾ ਜਸ ਹੀ ਜਸ ਹੈ, ਸਿਰਫ ਸੁਰਤ ਦੇ ਭਾਂਡੇ ਸਿੱਧੇ ਕਰਨ ਦੀ ਲੋੜ ਹੈ। ਸਾਈਂ ਜੀ ਆਏ ਅਤੇ ਹਜ਼ੂਰ ਪੰਚਮ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਕੀਰਤਨ ਦਾ ਰਸ ਬਰਸ ਰਿਹਾ, ਬਾਣੀ ਦੀ ਇੱਕ ਪਵਿੱਤਰ ਪੰਕਤੀ ਦਾ ਗਾਇਨ ਹੋ ਰਿਹਾ ਸੀ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਜਦੋਂ ਇਹ ਬੋਲ ਸਾਈਂ ਜੀ ਦੇ ਕੰਨਾਂ 'ਚ ਪਏ, ਸਾਈਂ ਮੀਆਂ ਮੀਰ ਜੀ ਦੇ, ਅਤੇ ਇਹ ਸ਼ਬਦਾਂ ਦੇ ਅੱਖਰੀ ਅਰਥਾਂ ਨੂੰ ਸਮਝ ਕੇ ਆਤਮਾ ਕੰਬ ਗਈ ਕਿ ਜਿਸਮ ਦੇ ਟੁਕੜੇ ਟੁਕੜੇ ਕਰਵਾ ਕੇ ਪ੍ਰੀਤ ਨਿਭਾਉਣ ਵਾਲਾ, ਪਿਆਰ ਦੀਆਂ ਮੰਜ਼ਲਾਂ ਨੂੰ ਪਾਉਣ ਵਾਲਾ, ਆਪਣੇ ਜਿਸਮ ਦੇ ਟੁਕੜੇ ਟੁਕੜੇ ਕਰਵਾ ਕੇ ਅਗਨੀ ਵਿੱਚ ਜਲਾਉਣ ਦੀ ਸਮਰੱਥਾ ਵੀ ਰੱਖਦਾ, ਇਹ ਸੌਦਾ ਵੀ ਕੀਤਾ ਜਾ ਸਕਦਾ। ਅਤੇ ਸਤਿਗੁਰ ਜੀ ਅੱਗੇ ਅਰਜ਼ ਕੀਤੀ ਮਹਾਰਾਜ, ਕੀਰਤਨ ਦੀ ਸਮਾਪਤੀ ਤੋਂ ਬਾਅਦ ਕਹਿਣ ਲੱਗੇ ਪੰਚਮ ਪਾਤਸ਼ਾਹ ਜੀ ਨੂੰ, ਮਹਾਰਾਜ ਮੈਨੂੰ ਇਹ ਪਵਿੱਤਰ ਬਚਨ ਦੇ ਭੇਦ ਸਮਝਾਓ, ਕੀ ਹਕੀਕਤ ਵਿੱਚ ਇੱਦਾਂ ਦੀ ਕੋਈ ਗੱਲ ਵਰਤ ਸਕਦੀ ਹੈ, ਇਹਦੀ ਕੀ ਵਿਆਖਿਆ ਹੈ ਮਹਾਰਾਜ। ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਇਹਦੇ ਮੈਨੂੰ ਥੋੜ੍ਹੇ ਜਿਹੇ ਭੇਦ ਸਮਝਾਓ, ਇਹਦੀ ਵਿਆਖਿਆ ਕੀ ਹੈ। ਮੈਂ ਤਾਂ ਸੁਣ ਕੇ ਅਚਰਜ ਰਹਿ ਗਿਆ। ਅਤੇ ਧੰਨ ਪੰਚਮ ਪਿਤਾ ਜੀ ਨੇ ਕਿਹਾ ਸੀ, ਸਾਈਂ ਜੀ ਵਕਤ ਆਏਗਾ ਤੁਹਾਨੂੰ ਵਿਆਖਿਆ ਦੱਸਾਂਗੇ। ਅਤੇ ਜਿੱਦਣ ਲਾਹੌਰ ਦੇ ਦਰ, ਜਿਹਨੂੰ ਅੱਜ ਅਸੀਂ ਡੇਰਾ ਸਾਹਿਬ ਦਾ ਸਥਾਨ ਕਹਿੰਦੇ ਹਾਂ, ਉਸ ਧਰਤੀ ਉੱਤੇ ਮੇਰੇ ਦਾਤਾ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਦਰਸ਼ਨਾਂ ਵਾਸਤੇ ਸਾਈਂ ਮੀਆਂ ਮੀਰ ਜੀ ਗਏ, ਤਪਸ਼ ਦੀ ਰੁੱਤ, ਹਾੜ੍ਹ ਦਾ ਮਹੀਨਾ, ਤਪੀਆਂ ਹੋਈਆਂ ਕੰਧਾਂ, ਰੇਤਾ ਬਾਲੂ, ਰੇਤ ਤਪੀ, ਤਵੀ ਤਪੀ, ਹਾਕਮ ਤਪਿਆ, ਜਲਾਦ ਤਪੇ, ਜ਼ਾਲਮ ਤਪੇ, ਸਭ ਕੁਝ ਤਪਿਆ ਹੋਇਆ, ਸਭ ਕੁਝ ਬਲ ਰਿਹਾ, ਹਵਾ ਤੱਤੀ ਵਗ ਰਹੀ ਹੈ, ਧਰਤੀ ਤਪ ਚੁੱਕੀ ਹੈ, ਚੰਦੂ ਤਪਿਆ, ਜਹਾਂਗੀਰ ਬਾਦਸ਼ਾਹ ਤਪਿਆ, ਸਭ ਕੁਝ ਤਪਿਆ ਹੋਇਆ। ਇਹ ਖੁਦਾ ਖੁਦਾ ਜਪਣ ਵਾਲੇ ਸਾਈਂ ਮੀਆਂ ਮੀਰ ਨੇ ਜਦੋਂ ਸਤਿਗੁਰਾਂ ਦੇ ਦੀਦਾਰ ਕੀਤੇ ਨਾ, ਤਵੀ 'ਤੇ ਬੈਠਿਆਂ, ਤਪੀ ਤਵੀ 'ਤੇ ਬੈਠਿਆਂ, ਸੀਤਲਤਾ ਦੇ ਪੁੰਜ ਬੈਠੇ ਪੰਚਮ ਪਾਤਸ਼ਾਹ, ਅਤੇ ਸਾਈਂ ਜੀ ਵੀ ਤਪ ਕੇ, ਮਹਾਰਾਜ ਇਹ ਕੀ ਹੋ ਰਿਹਾ ਹੈ, ਮੈਂ ਨਹੀਂ ਜਰ ਸਕਦਾ, ਮੈਂ ਦਿੱਲੀ ਅਤੇ ਲਾਹੌਰ ਨੂੰ ਫਨਾਹ ਕਰਦਿਆਂ, ਗੁਰੂ ਸਾਹਿਬ ਹੁਕਮ ਕਰੋ। ਅਤੇ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ, ਸਾਈਂ ਜੀ ਧੀਰਜ ਰੱਖੋ, ਇਹ ਕੀ ਹੋ ਰਿਹਾ ਹੈ, ਇਹ ਸਵਾਲ ਸੀ। ਮਹਾਰਾਜ ਕਹਿਣ ਲੱਗੇ, ਸਾਈਂ ਜੀ ਇਹ ਬਾਣੀ ਦੀ ਵਿਆਖਿਆ ਹੋ ਰਹੀ ਹੈ, ਤੁਸੀਂ ਸਵਾਲ ਕੀਤਾ ਸੀ ਨਾ ਵੀ ਇਸ ਸ਼ਬਦ ਦਾ ਕੀ ਭੇਦ ਹੈ। ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਗੁਰੂ ਕ ਪੰਚਮ ਪਿਤਾ ਜੀ ਕਹਿਣ ਲੱਗੇ, ਤਵੀ 'ਤੇ ਬੈਠ ਕੇ ਸਰੀਰ ਚਰੜ ਚਰੜ ਬਲਦਾ ਪਿਆ, ਅੱਗ ਬਲ ਰਹੀ ਹੈ, ਸੁਰਖ ਤਵੀ ਸੀਸ 'ਤੇ ਰੇਤਾ ਪੈ ਰਿਹਾ। ਪ੍ਰੇਮ ਦੀਆਂ ਮੰਜ਼ਲਾਂ ਨੂੰ ਪਾਉਣ ਵਾਲੇ ਬਾਣੀ ਦੀ ਵਿਆਖਿਆ ਕਰਦੇ, ਇਕੱਲੀ ਕਥਨੀ ਨਹੀਂ, ਗੁਰੂ ਦੇ ਕਥਨ ਦੀ ਵਿਆਖਿਆ ਮੇਰੇ ਵਰਗੇ ਬੰਦੇ ਨਹੀਂ ਕਰ ਸਕਦੇ। ਗੁਰਮੁਖੋ, ਪੂਰੇ ਦੀਆਂ ਗੱਲਾਂ ਅਧੂਰਿਆਂ ਕੋਲੋਂ ਨਹੀਂ ਹੋਣੀਆਂ, ਜੇ ਉਹਨਾਂ ਦੇ ਬੋਲਾਂ ਦੀ ਵਿਆਖਿਆ ਵੇਖਣੀ ਹੈ ਤਾਂ ਉਹਨਾਂ ਦੀ ਕਰਨੀ ਵੇਖਣੀ ਪਏਗੀ। ਇਸ ਲਈ ਕਲਗੀਆਂ ਵਾਲੇ ਪਾਤਸ਼ਾਹ ਜੋ ਕਥਨ ਕਰਦੇ ਨੇ ਨਾ ਗੁਰੂ ਕੇ ਬਚਨਾਂ ਨੂੰ ਜੇ ਵੇਖਣਾ, ਤਾਂ ਮੈਂ ਇਹ ਅਰਜ਼ ਕਰਾਂਗਾ, ਸਿਰਫ ਵੈਸੇ ਤਾਂ ਇੱਕ ਇੱਕ ਛਿਨ ਨੂੰ ਨਮਸਕਾਰ ਹੈ, ਪਰ ਜੇ ਸਤਿਗੁਰਾਂ ਦੇ ਜੀਵਨ ਦੇ ਸਿਰਫ 7 ਦਿਨਾਂ ਨੂੰ ਆਪਣੇ ਹਿਰਦਾਂ 'ਚ ਵਸਾਈਏ ਤਾਂ ਸਾਨੂੰ 7 ਦੀ ਪਰਿਭਾਸ਼ਾ ਸਮਝ ਵਿੱਚ ਆ ਜਾਏਗੀ, 7 ਦਾ ਪ੍ਰਕਾਸ਼ ਹੋ ਜਾਏਗਾ, 7 ਦੀ ਵਿਆਖਿਆ ਸਮਝ ਲਵਾਂਗੇ। ਇਹ 7 ਦਿਨ 7 ਕੀ ਸਨ? ਇਹ 6 ਪੋਹ ਤੋਂ 13 ਪੋਹ ਤੱਕ ਦਾ ਸਫ਼ਰ, 1704 ਅਤੇ 6 ਪੋਹ ਤੋਂ 13 ਪੋਹ ਤੱਕ ਦਾ ਸਫ਼ਰ ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਕਰਨੀ ਦੀ ਪਰਿਭਾਸ਼ਾ ਹੈ, ਉਹਨਾਂ ਦੇ ਬਾਣੀ ਦੀ ਵਿਆਖਿਆ ਹੈ। ਜਿਹੜੇ ਕਦੀ ਵਜ਼ਦ ਵਿੱਚ ਗਾਇਆ ਕਰਦੇ ਸਨ, ਹੇ ਰਾਵ, ਹੇ ਸੱਸ, ਹੇ ਕਰੁਣਾ ਨਿਧ, ਮੇਰੀ ਅਭੈ ਬੇਨਤੀ ਸੁਣ ਲੀਜੈ, ਔਰ ਨਾ ਮੰਗਤ ਹੂੰ ਤੁਮ ਤੇ ਕਸ਼, ਚਾਹਤ ਹੂੰ ਚਿੱਤ ਮੈਂ ਸੋਈ ਕੀਜੈ, ਸ਼ਸਤਰਨ ਸਿਉਂ ਅਤਿ ਹੀ ਰਣ ਭੀਤਰ, ਜੂਝ ਮਰੋ ਤੋ ਸਾਚ ਭਤੀਜੈ। ਜਿਹੜੇ ਕਦੀ ਇਹ ਸਬਕ ਸਿਖਾਇਆ ਕਰਦੇ ਸਨ, ਜਬ ਆਪ ਕੀ ਔਦ ਨਿਦਾਨ ਬਣੈ, ਅਤਿ ਹੀ ਰਣ ਮੈਂ ਤਬ ਜੂਝ ਮਰੋ, ਇਹ ਬਚਨਾਂ ਦੀ ਵਿਆਖਿਆ ਸਾਨੂੰ 7 ਦਿਨਾਂ ਵਿੱਚੋਂ ਮਿਲਦੀ ਹੈ। ਅਤੇ ਇਹ 7 ਦਿਨ ਸਾਡੇ ਜੀਵਨ ਉੱਤੇ ਉਦੋਂ ਪ੍ਰਭਾਵ ਪਾਉਣਗੇ, ਮੈਂ ਫਿਰ ਬੇਨਤੀ ਕਰ ਰਿਹਾ, ਜਦੋਂ ਸਾਨੂੰ ਅਹਿਸਾਸ ਹੋਏਗਾ ਕਿ ਮੇਰਾ ਗੁਰੂ ਕੀ ਕਲਾ ਵਰਤਾ ਰਿਹਾ ਹੈ। ਫਿਰ ਸਾਧ ਸੰਗਤ, ਇਹ ਕੌਤਕ ਸਾਡੇ ਪੱਥਰ ਹਿਰਦੇ ਨੂੰ ਮੋਮ ਬਣਾ ਦੇਣਗੇ, ਮੋਮ। 6 ਪੋਹ ਦਾ ਦਿਨ, ਅਤੇ ਮੇਰੇ ਸਤਿਗੁਰੂ ਜੀ ਨੇ ਐਲਾਨ ਕੀਤਾ ਕਿ ਅਨੰਦਪੁਰ ਸਾਹਿਬ ਛੱਡ ਦੇਣਾ। ਬਾਣੀ ਦੇ ਅਰਥਾਂ ਵੱਲ ਜਾਣ ਤੋਂ ਪਹਿਲਾਂ ਮੈਂ ਥੋੜ੍ਹੀ ਜਿਹੀ ਬੇਨਤੀ ਅੱਜ ਤੁਹਾਡੇ ਨਾਲ ਕਰਨੀ ਚਾਹੁੰਦਾ, ਕਿਉਂਕਿ ਮੈਂ ਆਪ ਇਸ ਦੁਬਿਧਾ ਵਿੱਚ ਸੀ। ਜਿੰਨਾ ਮੈਂ ਪੜ੍ਹਿਆ ਸੁਣਿਆ, ਮੈਂ ਇਸ ਦੁਬਿਧਾ ਵਿੱਚ ਆਪ ਸੀ ਜਦੋਂ ਮੈਂ ਇਹ ਅੱਜ ਤੱਕ ਸੁਣਦਾ ਰਿਹਾ, ਜਿਉਂ ਬਚਪਨ ਤੋਂ ਲੈ ਕੇ, ਕਿ ਕਲਗੀਧਰ ਪਾਤਸ਼ਾਹ ਜੀ ਨਾਲ ਹਾਕਮਾਂ ਨੇ ਧੋਖਾ ਕੀਤਾ ਅਤੇ ਅਨੰਦਪੁਰ ਸਾਹਿਬ ਛਡਾ ਲਿਆ। ਸ਼ਾਇਦ ਤੁਸੀਂ ਵੀ ਸੁਣਿਆ ਹੋਏਗਾ। ਗੁਰਮੁਖੋ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕੀ ਸਮਝਦੇ ਅਸੀਂ ਜਿਹਨਾਂ ਨਾਲ ਧੋਖਾ ਹੋ ਗਿਆ? ਗੱਲ ਫਿਰ ਅਹਿਸਾਸ ਦੀ ਹੈ। ਜੇ ਅਹਿਸਾਸ ਹੈ ਤਾਂ ਉਹ ਰੱਬ ਨੇ, ਅਤੇ ਜੇ ਨਹੀਂ ਅਹਿਸਾਸ ਤਾਂ ਉਹ ਮਨੁੱਖ ਨਜ਼ਰ ਆਉਂਦੇ ਸਨ। ਭਾਵੇਂ ਮੇਰਾ ਸਤਿਗੁਰੂ ਕਹਿੰਦਾ ਕਿ ਜੋ ਮੁਝ ਕੋ ਪਰਮੇਸ਼ਰ ਉੱਚਰੈ ਤੇ ਸਭ ਨਰਕ ਕੁੰਡ ਮੈਂ ਪਰ ਹੈ, ਪਰ ਜਦੋਂ ਅਸੀਂ ਸਤਿਗੁਰਾਂ ਦੀ ਕਰਨੀ ਨੂੰ ਵੇਖਦੇ ਹਾਂ ਤਾਂ ਫਿਰ ਇਹੀ ਮਨ ਕਹਿੰਦਾ, ਮੇਰਿਆ ਦਾਤਿਆ, ਰੱਬ ਤੋਂ ਘੱਟ ਕਹਿਣਾ ਤੈਨੂੰ ਗਵਾਰਾ ਹੀ ਨਹੀਂ ਹੈ, ਇਹਦੇ ਤੋਂ ਘੱਟ ਕਿਹਾ ਹੀ ਨਹੀਂ ਜਾ ਸਕਦਾ। ਮਹਾਰਾਜ, ਮੇਰੇ ਕਰਤੇ ਦਾ ਕੀ ਸੁਭਾਅ ਹੈ, ਕਰਤੇ ਦਾ ਕੀ ਗੁਣ ਹੈ? ਕਿ ਦੋਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਚਾਓ, ਇਹ ਕਰਤੇ ਦਾ ਗੁਣ ਹੈ। ਦੁਨੀਆਂ ਦਾ ਕੋਈ ਬੰਦਾ ਆਪਣੀ ਕਿਰਤ ਵਿੱਚ ਆਪ ਨਹੀਂ ਵੱਸ ਸਕਦਾ, ਆਤਮਾ ਕਰਕੇ ਕਿਰਤ ਬਣਾ ਸਕਦਾ, ਕਰਤਾ ਵੱਖਰੇ ਹੈ, ਕਿਰਤ ਵੱਖਰੇ ਹੈ, ਪਰ ਕਰਤੇ ਦਾ ਗੁਣ ਹੈ ਕਿ ਕਿਰਤ ਦੇ ਅੰਦਰ ਆਪ ਵੱਸਿਆ ਹੋਇਆ, ਕੁਦਰਤ ਕਰਕੇ ਵੱਸਿਆ ਸੋਏ। ਪੜ੍ਹਦੇ ਹਾਂ ਨਾ ਬਚਨ ਸੀ, ਧੰਨ ਕਲਗੀਆਂ ਵਾਲੇ ਸਾਹਿਬ ਦੇ ਜੀਵਨ ਦਾ ਜਦੋਂ ਅਹਿਸਾਸ ਹੁੰਦਾ ਤਾਂ ਪਤਾ ਲੱਗਦਾ ਵੀ ਰੱਬ ਵਾਲਾ ਗੁਣ ਤਾਂ ਮੇਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 'ਚ ਪ੍ਰਗਟ ਹੋ ਰਿਹਾ। ਉਹ ਇਕੱਲੇ ਸਾਜ ਦੇ ਨਹੀਂ, ਕਿਰਤ ਨਹੀਂ ਬਣਾਉਂਦੇ, ਕਿਰਤ ਦੇ ਅੰਦਰ ਕਰਤਾ ਬਣ ਕੇ ਵੱਸੇ ਹੋਏ ਆ। ਉਹਨਾਂ ਦੀ ਕਿਰਤ ਕੀ ਹੈ? ਖਾਲਸਾ। ਖਾਲਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਜਿਆ, ਪਰਮਾਤਮ ਕੀ ਮੌਜ ਵਿੱਚੋਂ ਪ੍ਰਗਟਿਆ ਖਾਲਸਾ, ਅਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਖਾਲਸੇ ਨੂੰ ਸਾਜ ਰਹੇ ਨੇ, ਨਿਵਾਜ ਰਹੇ ਨੇ, ਅਤੇ ਖਾਲਸਾ ਸਾਜ ਕੇ ਜਿਹੜੇ ਬੋਲ ਸਾਡੇ ਸਾਹਮਣੇ ਪ੍ਰਗਟ ਹੁੰਦੇ ਆ, ਖਾਲਸਾ ਮੇਰੋ ਰੂਪ ਹੈ ਖਾਸ, ਇਹੀ ਕਿਹਾ ਸੀ ਸਾਨੂੰ ਗੁਰੂ ਕੇ ਸਿੱਖੋ, ਇਹ ਰੂਪ ਕਲਗੀਆਂ ਵਾਲੇ ਸਾਹਿਬ ਦਾ ਹੈ। ਇੱਥੇ ਮੈਂ ਥੋੜ੍ਹੀ ਜਿਹੀ ਬੇਨਤੀ ਆਪਣੇ ਨੌਜਵਾਨ ਵੀਰਾਂ ਨੂੰ ਕਰਦਾ, ਅਤੇ ਇਕੱਲੇ ਵੀਰਾਂ ਨੂੰ ਨਹੀਂ, ਸਾਡੀਆਂ ਭੈਣਾਂ ਵੀ ਪਿੱਛੇ ਨਹੀਂ, ਸਾਡੀਆਂ ਭੈਣਾਂ ਦੇ ਨਾਈ ਵੱਖਰੇ ਨੇ, ਹੁਣ ਦੁਕਾਨਾਂ ਵੱਖਰੀਆਂ ਨੇ। ਕਿੱਡਾ ਕਹਿਰ ਢਹਿ ਰਿਹਾ ਕਿ ਪਿਤਾ ਕਹਿੰਦਾ ਕਿ ਮੇਰੀ ਧੀ ਦਾ ਆਨੰਦ ਕਾਰਜ ਹੈ, ਉਹਨੇ ਗੁਰੂ ਦੀ ਹਜ਼ੂਰੀ ਵਿੱਚ ਜਾਣਾ, ਸਤਿਗੁਰੂ ਸਾਹਮਣੇ ਜਾਚਕ ਬਣ ਕੇ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਹੈ, ਪਰਕਰਮਾ ਹੋਣੀਆਂ, ਲਾਵਾਂ ਦਾ ਪਾਠ ਹੋਣਾ, ਅਤੇ ਪਿਤਾ ਨੂੰ ਪੁੱਛੋ ਧੀ ਕਿੱਥੇ ਹੈ, ਧੀ ਨਾਈ ਦੀ ਦੁਕਾਨ 'ਤੇ ਸੱਜਣ ਵਾਸਤੇ ਗਈ ਹੈ, ਬੀਬੀਆਂ ਦੇ ਨਾਈ, ਗੁਰੂ ਦੇ ਸਾਹਮਣੇ ਜਾਣਾ। ਅਤੇ ਉਹ ਗੁਰੂ ਜਿਹੜਾ ਕਹਿੰਦਾ ਖਾਲਸਾ ਮੇਰੋ ਕਿਹਦਾ ਰੂਪ ਹੈ, ਭਾਈ ਜਿਹੜੇ ਰੂਪ ਨੂੰ ਲੈ ਕੇ ਤੁਰੇ ਜਾਂਦੇ ਕਿਹਦਾ ਰੂਪ ਹੈ, ਅਹਿਸਾਸ ਸਿੱਖ ਬਣਾਏਗਾ, ਜੇ ਅਹਿਸਾਸ ਨਹੀਂ ਤਾਂ ਅਸੀਂ ਕੱਖ ਨਹੀਂ ਹਾਂ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਮੇਰਾ ਰੂਪ ਹੈ। ਅਤੇ ਦੂਜੀ ਬਰਕਤ ਕੀ ਵਰਤਾਈ ਕਿ ਖਾਲਸੇ ਮੈਂ ਹਾਂ ਕਰੋਂ ਨਿਵਾਸ, ਮੈਂ ਖਾਲਸੇ ਦੇ ਅੰਦਰ ਵਾਸ ਕਰ ਰਿਹਾ, ਖਾਲਸੇ ਦੇ ਅੰਦਰ ਮੇਰਾ ਟਿਕਾਣਾ ਹੈ। ਇਹ ਵਾਹਿਗੁਰੂ ਦਾ ਬਿਰਧ ਹੈ, ਇਹ ਮੇਰੇ ਗੁਰੂ ਗੋਬਿੰਦ ਸਿੰਘ ਜੀ ਦਾ ਬਿਰਧ ਹੈ, ਵੀ ਉਹ ਕੁਦਰਤ ਸਾਜ ਕੇ ਵਾਹਿਗੁਰੂ ਵੱਸਿਆ, ਖਾਲਸਾ ਸਾਜ ਕੇ ਅੰਦਰ ਗੁਰੂ ਗੋਬਿੰਦ ਸਿੰਘ ਵੱਸੇ ਨੇ। ਅਤੇ ਫਿਰ ਮਹਾਰਾਜ ਜੀ ਜਦੋਂ ਸੁਭਾਅ ਇੱਕ ਨਜ਼ਰ ਆ ਰਿਹਾ, ਜਦੋਂ ਕਰਮ ਇੱਕ ਨਜ਼ਰ ਆ ਰਿਹਾ, ਅਤੇ ਤੈਨੂੰ ਮੈਂ ਰੱਬ ਤੋਂ ਘੱਟ ਹੋਰ ਕੀ ਆਖਾਂ। ਉਹ ਦਿੰਦਾ ਮੁਰਦਿਆਂ ਨੂੰ ਜੀਵਨ, ਦਿੰਦਾ ਜੀਵਨ ਰੱਬ ਨੇ ਦਿੱਤਾ ਸਰੀਰ ਦਾ, ਅਤੇ ਇੱਥੇ ਆਤਮਿਕ ਜੀਵਨ ਗੁਰੂ ਗੋਬਿੰਦ ਸਿੰਘ ਦੇ ਰਿਹਾ। ਜੋ ਮੇਰਾ ਵਾਹਿਗੁਰੂ ਕਲਾ ਵਰਤਾ ਰਿਹਾ, ਉਹ ਗੁਰੂ ਗੋਬਿੰਦ ਸਿੰਘ ਵਰਤਾ ਰਿਹਾ। ਸਰੀਰ ਦਾ ਜੀਵਨ ਵਾਹਿਗੁਰੂ ਜੀ ਨੇ ਦਿੱਤਾ, ਅਤੇ ਆਤਮਾ ਦਾ ਜੀਵਨ ਸਤਿਗੁਰ ਕਾ ਜਨਮ ਹੈ। ਕੀ ਕੀਤਾ ਸੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ? ਮੁਰਦਿਆਂ ਦੇ ਅੰਦਰ ਜ਼ਿੰਦਗੀ ਪਾਈ ਸੀ। ਅਤੇ ਜਿਹੜਾ ਰੱਬ ਹੈ, ਆਹ ਮੈਂ ਬੇਨਤੀ ਅੱਜ ਜ਼ਰੂਰੀ ਕਰਨੀ ਚਾਹੁੰਦਾ ਤੁਹਾਡੇ ਚਰਨਾਂ 'ਚ, ਜਿਹਦੇ ਅੰਦਰ ਗੁਣ ਰੱਬੀ ਨੇ, ਉਹਨੂੰ ਕੋਈ ਛੱਡ ਸਕਦਾ ਵੀ? ਕੋਈ ਪਹਾੜੀ ਰਾਜਾ, ਕੋਈ ਮੁਗਲੀਆ ਤਾਕਤ ਉਹਦੇ ਨਾਲ ਧੋਖਾ ਕਰ ਲਏ ਵੀ ਛਲਿਆ ਗਿਆ ਜੀ, ਝੂਠ ਬੋਲ ਕੇ ਛਲ ਲਿਆ, ਫਿਰ ਅਨੰਦਪੁਰ ਸਾਹਿਬ ਛੁੱਟ ਗਿਆ? ਨਹੀਂ ਪਿਆਰਿਓ, ਤੁਸੀਂ ਗੁਰੂ ਕੇ ਬਚਨ ਕਦੀ ਸੁਣੇ ਆ? ਜਦੋਂ ਰੱਬੀ ਸੁਭਾਅ ਦਾ ਜ਼ਿਕਰ ਆਉਂਦਾ ਤਾਂ ਹਜ਼ੂਰ ਕਹਿੰਦੇ ਅਛਲ, ਅਛੇਦ, ਅਪਾਰ ਪ੍ਰਭ, ਅਛਲ ਜਿਹੜਾ ਛਲਿਆ ਨਹੀਂ ਜਾਂਦਾ। ਇਹ ਵਾਹਿਗੁਰੂ ਜੀ ਦਾ ਸੁਭਾਅ ਹੈ, ਗੁਣ ਹੈ, ਉਹਨੂੰ ਕੋਈ ਨਹੀਂ ਛਲ ਸਕਦਾ, ਦੁਨੀਆ ਨੂੰ ਛਲ ਸਕਦਾ ਕੋਈ? ਘੱਟ ਘੱਟ ਕੇ ਅੰਤਰ ਕੀ ਜਾਣਨ ਵਾਲੇ ਨੂੰ ਕੌਣ ਛਲੇਗਾ ਬਈ? ਅਛਲ, ਅਛੇਦ, ਅਪਾਰ ਪ੍ਰਭ, ਉੱਚਾ ਜਾਂਕਾ ਰੂਪ, ਉਸ ਉੱਚੇ ਮਰਤਬੇ ਵਾਲੇ ਨੂੰ ਕੋਈ ਨਹੀਂ ਛੱਡ ਸਕਦਾ। ਅਤੇ ਫਿਰ ਮੇਰੇ ਸਤਿਗੁਰੂ ਜੀ ਕਿਉਂ ਛੱਡ ਰਹੇ ਅਨੰਦਪੁਰ ਸਾਹਿਬ? ਹਜ਼ੂਰ ਜਾਣਦੇ ਹਨ ਕਿ ਵਿਸਾਹ ਘਾਤੀਆਂ ਨੇ ਧੋਖਾ ਕਰਨਾ, ਹਮਲਾ ਜ਼ਰੂਰ ਹੋਣਾ, ਇਸ ਗੱਲ ਦਾ ਨਿਰਣਾ ਪਹਿਲਾਂ ਵੀ ਹੋ ਚੁੱਕਿਆ, ਇਤਿਹਾਸ ਨੂੰ ਵਾਚੋ ਅਤੇ ਇਹ ਗੱਲ ਸਾਡੇ ਸਾਹਮਣੇ ਆਉਂਦੀ ਹੈ ਵੀ ਹਾਕਮਾਂ ਨੇ ਕਿਹਾ ਸਾਡੀ ਇੱਜ਼ਤ ਦਾ ਖਿਆਲ ਹੈ, ਇੱਕ ਵਾਰੀ ਤੁਸੀਂ ਛੱਡ ਦਿਓ ਅਨੰਦਪੁਰ ਸਾਹਿਬ। ਮਹਾਰਾਜ ਨੇ ਸੱਚ ਉਜਾਗਰ ਕਰਨ ਵਾਸਤੇ ਕਿਹਾ ਸੀ ਪਹਿਲਾਂ ਅਸੀਂ ਸਾਜੋ ਸਮਾਨ ਬਾਹਰ ਕੱਢਾਂਗੇ, ਕੁਝ ਸਾਨੂੰ ਬਲਦ ਅਤੇ ਗੱਡੇ ਦੇ ਦਿਓ। ਅਤੇ ਮਹਾਰਾਜ ਨੇ ਉਹ ਬਲਦਾਂ ਅਤੇ ਗੱਡਿਆਂ ਉੱਤੇ ਟੁੱਟਿਆ ਭੱਜਿਆ ਸਮਾਨ, ਘੋੜਿਆਂ ਦੀਆਂ ਕਾਠੀਆਂ, ਮਰੇ ਹੋਏ ਪਸ਼ੂਆਂ ਦੇ ਹੱਡ ਚਾਮਾ ਆਦਿ ਲੱਦ ਕੇ ਮਸ਼ਾਲਾਂ ਬੰਨ੍ਹ ਕੇ ਰਾਤ ਨੂੰ ਤੋਰੇ, ਅਤੇ ਉਹਨਾਂ ਸਮਾਨ ਨੂੰ, ਟੁੱਟੇ ਸਮਾਨ ਨੂੰ ਕੱਢਣ ਵਾਸਤੇ ਨਾ ਉਹਦੇ ਉੱਤੇ ਮਹਾਰਾਜ ਨੇ ਜਰੀਦਾਰ ਚਮਕੀਲਾ ਵਸਤਰ ਜਿਹੜੇ ਸੀ ਉਹ ਟੋਟੇ ਪਵਾ ਦਿੱਤੇ। ਹੁਣ ਰਾਤ ਦੇ ਹਨੇਰੇ 'ਚ ਮਸ਼ਾਲਾਂ ਦੇ ਚਾਨਣ 'ਚ ਜਦੋਂ ਉਹ ਤਿੱਲੇ ਦੀਆਂ ਤਾਰਾਂ ਚਮਕਦੀਆਂ, ਅਤੇ ਵੇਖਣ ਵਾਲਿਆਂ ਦੀਆਂ ਅੱਖਾਂ 'ਚ ਦਿਹਾ ਗਈਆਂ ਵੀ ਇਹ ਧੰਨ ਅਸ਼ਰਫੀਆਂ ਨੇ, ਲੋਭੀਆਂ ਨੇ ਹਮਲਾ ਕਰਕੇ ਸਭ ਕੁਝ ਧੂ ਕੇ ਤੰਬੂਆਂ 'ਚ ਲੈ ਗਏ। ਸੱਚ ਉਜਾਗਰ ਮਹਾਰਾਜ ਕਰ ਚੁੱਕੇ ਨੇ, ਧੋਖਾ ਪ੍ਰਗਟ ਹੋ ਚੁੱਕਿਆ, ਫਿਰ ਵੀ ਅਨੰਦਪੁਰ ਸਾਹਿਬ ਕਿਉਂ ਛੱਡ ਰਹੇ ਨੇ? ਦੂਸਰੀ ਗੱਲ ਸਾਧ ਸੰਗਤ, ਸਾਡੇ ਸਾਹਮਣੇ ਪ੍ਰਮਾਣ ਵੇਖੋ ਵੀ ਜਦੋਂ ਹਜ਼ੂਰ ਕਾਫਲੇ ਨੂੰ ਤੋਰਦੇ ਨੇ, ਕਾਫਲੇ ਦਾ ਰੂਪ ਤੁਸੀਂ ਧਿਆਨ ਨਾਲ ਤੱਕੋ, ਸਭ ਤੋਂ ਮੋਹਰਲੀ ਕਤਾਰ ਵਿੱਚ ਬਾਲ ਨੇ, ਬਿਰਧ ਨੇ, ਬੀਬੀਆਂ ਨੇ, ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਧੰਨ ਮਾਂ ਗੁਜਰੀ ਜੀ, ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਸਭ ਤੋਂ ਮੋਹਰਲੀ ਕਤਾਰ ਵਿੱਚ ਨੇ। ਅਤੇ ਸਭ ਤੋਂ ਪਿਛਲੀ ਕਤਾਰ ਵਿੱਚ ਕੌਣ ਨੇ? ਭਾਈ ਬਚਿੱਤਰ ਸਿੰਘ ਜੀ, ਭਾਈ ਜੀਵਨ ਸਿੰਘ ਜੀ, ਭਾਈ ਉਦੇ ਸਿੰਘ ਜੀ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਜਾਂ ਬਾਜ ਚੋਟੀ ਦੇ ਜਿਹੜੇ ਯੋਧੇ ਸਨ ਉਹਨਾਂ ਨੂੰ ਸਭ ਤੋਂ ਪਿਛਲੀ ਕਤਾਰ ਵਿੱਚ ਰੱਖਿਆ, ਕਿਉਂਕਿ ਮਹਾਰਾਜ ਨੂੰ ਪਤਾ ਹੈ ਕਿ ਰਸਤੇ ਵਿੱਚ ਹਮਲਾ ਹੋ ਜਾਣਾ। ਇਸ ਲਈ ਪਿਛਲੀ ਬਾਈ ਨੂੰ ਪੂਰਾ ਮਜ਼ਬੂਤ ਕੀਤਾ, ਸਿੰਘਾਂ ਨੂੰ ਸੁਚੇਤ ਕੀਤਾ, ਅਗਲੀ ਕਤਾਰ ਸਰਸਾ ਪਾਰ ਕਰ ਲਏਗੀ ਜੇ ਹਮਲਾ ਹੋਇਆ, ਅਤੇ ਪਿਛਲੀ ਬਾਈ ਫੌਜ ਨੂੰ ਦੁਸ਼ਮਣ ਦਲ ਨੂੰ ਰੋਕ ਕੇ ਰੱਖੇਗੀ। ਇਹ ਜਾਣਦਿਆਂ ਹੋਇਆਂ ਵੀ ਮਹਾਰਾਜ ਅਨੰਦਪੁਰ ਸਾਹਿਬ ਕਿਉਂ ਛੱਡ ਰਿਹਾ ਵੀ, ਇਹਨੂੰ ਸਮਝਣ ਵਾਸਤੇ ਸਾਨੂੰ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਪੜ੍ਹਨੇ ਪੈਣਗੇ, ਉਹਨਾਂ ਦਾ ਮਕਸਦ ਪੁੱਛਣਾ ਪਏਗਾ। ਹਮ ਇਹ ਕਾਜ ਜਗਤ ਮੋਹ ਆਏ, ਧਰਮ ਹੇਤ ਗੁਰਦੇਵ ਪਠਾਏ। ਧਰਮ ਹੇਤ, ਧਰਮ ਦਾ ਅਦਬ ਕਾਇਮ ਰਹੇ। ਕਿਹੜੇ ਧਰਮ ਦਾ? ਇੱਥੇ ਫਿਰਕੂ ਸੋਚ ਨਹੀਂ ਪ੍ਰਗਟ ਕੀਤੀ। ਦੁਨੀਆ ਦਾ ਕੋਈ ਵੀ ਧਰਮ ਹੋਵੇ, ਧਰਮ ਜ਼ਿੰਦਾ ਰਹਿਣਾ ਚਾਹੀਦਾ। ਤਾਂ ਹੀ ਤਾਂ ਹਜ਼ੂਰ ਨੇ ਕਿਹਾ ਸੀ, ਤਿਲਕ ਜੰਜੂ ਰਾਖਾ ਪ੍ਰਭ ਤਾਂਕਾ। ਧਰਮ ਨਹੀਂ ਮਿਟਣਾ ਚਾਹੀਦਾ, ਜਾਓ ਤਿਲਕ ਜੰਜੂ ਦੀ ਪਿਤਾ ਜੀ ਰਾਖੀ ਕਰੋ। ਅਤੇ ਜਦੋਂ ਗੁਰਮੁਖੋ ਗਊ ਆਟੇ ਦੀ ਬਣਾ ਕੇ ਪਵਿੱਤਰ ਕੁਰਾਨ ਮਜੀਦ ਦੀ ਜ਼ਿਲਦ ਉੱਤੇ ਔਰੰਗਜ਼ੇਬ ਨੇ ਦਸਤਖਤ ਕਰਕੇ ਆਟੇ ਦੀ ਗਾਂ ਬਣਾਈ, ਥਾਲੀ 'ਚ ਰੱਖੀ, ਪੰਮਾ ਪਰੋਤ ਲੈ ਕੇ ਆਇਆ। ਮਾਵਾਂ ਬੈਠੀਆਂ ਜਿਵੇਂ ਬੱਚੇ ਨੂੰ ਤੁਸੀਂ ਆਟੇ ਦੀ ਚਿੜੀ ਨਹੀਂ ਬਣਾ ਕੇ ਦੇ ਦਿੰਦੇ ਖੇਡੇ ਲਾਉਣ ਵਾਸਤੇ, ਖੇਡ ਬਣਾਉਣ ਵਾਸਤੇ ਮਾਵਾਂ ਆਟੇ ਦੀ ਚਿੜੀ ਬਣਾ ਦਿੰਦੀਆਂ। ਧਰਮ ਨੂੰ ਖੇਡ ਸਮਝਣ ਵਾਲੇ ਰਾਜਿਆਂ ਨੇ ਆਟੇ ਦੀ ਗਾਂ ਬਣਾ ਲਈ, ਧਰਮ ਦਾ ਚਿੰਨ, ਧਰਮ ਦਾ ਵਾਸਤਾ ਪਾਉਣ ਵਾਸਤੇ। ਥੋੜ੍ਹਾ ਜਿਹਾ ਧਿਆਨ ਵਿੱਚ ਰੱਖਣਾ, ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਪਟਨਾ ਸਾਹਿਬ ਦੀ ਧਰਤੀ 'ਤੇ ਖੇਡਾਂ ਖੇਡੀਆਂ, ਅਤੇ ਉਹਨਾਂ ਦੀਆਂ ਖੇਡਾਂ ਵਿੱਚੋਂ ਧਰਮ ਦੀ ਸਿੱਖਿਆ ਮਿਲਦੀ ਹੈ। ਦੋ ਦਲਾਂ ਦਾ ਕੰਪੀਟੀਸ਼ਨ ਕਰਾਉਣਾ ਤਾਂ ਕਿ ਜਿੱਤਣ ਦਾ ਜਜ਼ਬਾ ਪੈਦਾ ਹੋਵੇ, ਦੁਨੀਆ ਤੋਂ ਜ਼ੁਲਮ ਮੁੱਕ ਸਕੇ। ਕਲਗੀਆਂ ਵਾਲੇ ਸਤਿਗੁਰੂ ਖੇਡਾਂ ਨੂੰ ਧਰਮ ਬਣਾ ਰਹੇ ਨੇ, ਅਤੇ ਵਕਤ ਦੇ ਰਾਜਿਆਂ ਨੇ ਧਰਮ ਨੂੰ ਖੇਡ ਬਣਾ ਕੇ ਰੱਖ ਦਿੱਤਾ। ਆਟੇ ਦੀ ਗਊ ਬਣਾਈ ਖਿਡੌਣੇ ਵਾਂਗ, ਨਾਲ ਛੁਰੀ ਰੱਖੀ, ਕੁਰਾਨ ਮਜੀਦ ਦੀ ਜ਼ਿਲਦ ਦੇ ਉੱਤੇ ਦਸਤਖਤ ਕੀਤੇ, ਅਤੇ ਗੁਰੂ ਨੇ ਸਿਖਾਇਆ ਕਿ ਧਰਮ ਚਿੰਨ੍ਹਾਂ ਨੂੰ ਨਕਾਰਨਾ ਨਹੀਂ ਸਤਿਕਾਰਨਾ। ਇਹ ਸੈਕੂਲਰ ਸੋਚ ਹੈ। ਜੇ ਅੱਜ ਦੇ ਯੁੱਗ ਵਿੱਚ ਸਿੱਖਣਾ ਨਾ ਸੈਕੂਲਿਜ਼ਮ, ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਵੱਡਾ ਸੈਕੂਲਰ ਕੋਈ ਨਹੀਂ ਕਿ ਧਰਮ ਦਾ ਸਤਿਕਾਰ ਕਿਵੇਂ ਕਾਇਮ ਕਰਨਾ। ਸ਼ਾਇਦ ਉਹ ਕਸਮਾਂ ਖਾਣ ਵਾਲਿਆਂ ਨੂੰ, ਧਰਮ ਚਿੰਨ੍ਹਾਂ ਨੂੰ ਵਰਤਣ ਵਾਲਿਆਂ ਨੂੰ ਆਦਰ ਸਤਿਕਾਰ ਨਾ ਹੋਵੇ, ਪਰ ਮੇਰੇ ਗੁਰੂ ਸਾਹਿਬ ਨੇ ਸਤਿਕਾਰ ਕੀਤਾ, ਆਖਿਆ ਇਹਨਾਂ ਨੂੰ ਠੁਕਰਾ ਕੇ ਨਹੀਂ ਭੇਜਣਾ, ਲਿਆਓ। ਧਰਮ ਚਿੰਨ੍ਹਾਂ ਦੇ ਜਿਹੜੇ ਵਾਸਤੇ ਪਾਏ ਸੀ ਨਾ ਕਿ ਵਾਸਤਾ ਧਰਮ ਦਾ, ਇੱਕ ਵਾਰੀ ਅਨੰਦਪੁਰ ਸਾਹਿਬ ਛੱਡ ਦਿਓ। ਸਭ ਕੁਝ ਜਾਣਦਿਆਂ ਹੋਇਆਂ ਮਹਾਰਾਜ ਨੇ ਅਨੰਦਪੁਰ ਸਾਹਿਬ ਛੱਡਿਆ, ਜਦਕਿ ਪਤਾ ਕਿ ਭਾਰੀ ਕੀਮਤ ਚੁਕਾਉਣੀ ਪਏਗੀ। ਆਈ ਇਸ ਵਾਸਤੇ ਸਨ ਕਿ ਹਮ ਇਹ ਕਾਜ ਜਗਤ ਮੋਹ ਆਏ, ਧਰਮ ਹੇਤ। ਧਰਮ ਚਿੰਨ੍ਹਾਂ ਦਾ ਕਿਤੇ ਨਿਰਾਦਰ ਨਾ ਹੋ ਜੇ। ਕਲਗੀਆਂ ਵਾਲੇ ਪਾਤਸ਼ਾਹ ਜੀ ਤੋਂ ਵੱਡਾ ਦੁਨੀਆ ਉੱਤੇ ਸੈਕੂਲਰ ਕੌਣ ਮਿਲੇਗਾ? ਗੁਰਮੁਖੋ, ਅੱਜ ਅਸੀਂ ਸਿੱਖੀ ਦੀ ਗੱਲ ਕਰਨ ਤੋਂ ਡਰਦੇ ਹਾਂ ਵੀ ਸ਼ਾਇਦ ਲੋਕਾਂ ਨੂੰ ਐਂ ਲੱਗਣ ਲੱਗ ਪਏ ਵੀ ਸੋਚ ਵੱਖਰੀ ਹੈ। ਜੇ ਦੁਨੀਆ ਉੱਤੇ ਸੈਕੂਲਰਿਜ਼ਮ ਕਾਇਮ ਕਰਨਾ, ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵਿਚਾਰਧਾਰਾ ਸਾਨੂੰ ਅਪਣਾਉਣੀ ਪਏਗੀ। ਕਦੀ ਪੀਰ ਭੀਖਣ ਸ਼ਾਹ ਨੂੰ ਪੁੱਛੋ, ਕਦੀ ਸਾਈਂ ਪੀਰ ਬੁੱਧੂ ਸ਼ਾਹ ਜੀ ਨੂੰ ਪੁੱਛੋ, ਆਰਫਦੀਨ ਜੀ ਨੂੰ ਪੁੱਛੋ, ਨਬੀ ਖਾਂ ਗਨੀ ਖਾਂ ਨੂੰ ਪੁੱਛੋ, ਉਹ ਕਹਿੰਦੇ ਨੇ ਸਾਨੂੰ ਰੱਬ ਮਿਲ ਗਿਆ, ਖੁਦਾ ਮਿਲ ਗਿਆ। ਪੰਡਿਤ ਸ਼ਿਵ ਦੱਤ ਜੀ ਨੂੰ ਪੁੱਛੋ, ਉਹ ਕਹਿੰਦੇ ਮੈਨੂੰ ਭਗਵਾਨ ਮਿਲ ਗਿਆ। ਸਾਡੇ ਕੋਲ ਵੇਖਣ ਵਾਲੀ ਅੱਖ ਨਹੀਂ, ਇੱਦਾਂ ਤਾਂ ਸਾਨੂੰ ਲੱਗਦਾ ਵੀ ਸ਼ਾਇਦ ਇਹ ਸੋਚ ਵੱਖਵਾਦੀ ਨਾ ਹੋਵੇ। ਅਹਿਸਾਸ ਸਾਨੂੰ ਗੁਰੂ ਨਾਲ ਜੋੜੇਗਾ। ਅਤੇ ਮੈਂ ਇਹ ਅਰਜ਼ ਕਰਦਾ, ਦਸੰਬਰ ਦਾ ਇਹ ਮਹੀਨਾ ਘੱਟੋ ਘੱਟ ਆਪਣੀਆਂ ਸੁੱਤੀਆਂ ਸੁਰਤਾਂ ਦੇ ਅੰਦਰ ਅਹਿਸਾਸ ਜਗਾਇਓ। ਇੱਕ ਇੱਕ ਘੜੀ ਤੁਹਾਨੂੰ ਐਂ ਪ੍ਰਤੀਤ ਹੋਏਗੀ ਕਿ ਮਾਂ ਗੁਜਰੀ ਜੀ ਲਾਲਾ ਨੂੰ ਲੈ ਕੇ ਸਾਡੀਆਂ ਅੱਖਾਂ ਦੇ ਸਾਹਮਣੇ ਬੈਠੇ ਨੇ ਠੰਡੇ ਬੁਰਜ ਵਿੱਚ। ਜਦੋਂ ਤੁਸੀਂ ਇਹ ਸਰਦੀ 'ਚ ਨਿੱਘ ਵਿੱਚ ਸੌਵੋਗੇ ਨਾ, ਉਦੋਂ ਅਹਿਸਾਸ ਜ਼ਰੂਰ ਕਰਿਓ, ਜਦੋਂ ਆਪਣੇ ਬੱਚਿਆਂ ਨੂੰ ਘੁੱਟ ਘੁੱਟ ਕੇ ਨਿੱਘ ਵਿੱਚ ਗਲਣਾ ਲਾਓਗੇ ਕਿ ਕਦੀ ਮਾਂ ਗੁਜਰੀ ਜੀ ਸੀਤ ਰਾਤਾਂ ਉਹ ਠੰਡੇ ਬੁਰਜ 'ਚ ਗੁਜ਼ਾਰਦੇ ਸਨ, ਤਾਂ ਸਾਨੂੰ ਇਹ ਨਿੱਘ ਨਸੀਬ ਹੋਇਆ, ਅਸੀਂ ਇਹ ਕਿਰਤ ਕਰਨਾ ਹੋ ਜਾਈਏ। ਇੱਕ ਬੇਨਤੀ ਮੈਂ ਹੋਰ ਕਰਨੀ ਚਾਹੁੰਦਾ ਸ਼ਬਦ ਦੀ ਵਿਚਾਰ ਤੋਂ ਪਹਿਲਾਂ। ਅੱਜ ਚਰਚਾ ਹੈ ਹਰ ਹਿਰਦਾ ਕਰੁਣਾਮਈ ਹੋ ਰਿਹਾ, ਹਰ ਧਰਮ ਦਾ ਮਨੁੱਖ, ਮੈਂ ਅਰਜ ਕਰਾਂਗਾ ਹਰ ਧਰਮ ਦੇ ਮਨੁੱਖ ਨੂੰ ਕਿ ਜਿਹੜੀ ਸਾਹਿਬਜ਼ਾਦਿਆਂ ਦੀ ਕਰਨੀ ਦਾ ਸੁਨੇਹਾ ਦੇਣ ਵਾਲੀ ਚਾਰ ਸਾਹਿਬਜ਼ਾਦੇ ਫਿਲਮ ਹੈ ਉਹ ਜ਼ਰੂਰ ਵੇਖਿਓ। ਪਰ ਮੇਰੀ ਇੱਕ ਹੋਰ ਬੇਨਤੀ ਹੈ, ਜਿੱਥੇ ਤੁਸੀਂ ਉਸ ਦ੍ਰਿਸ਼ ਨੂੰ ਵੇਖ ਕੇ ਕਰੁਣਾਮਈ ਹੋ ਜਾਂਦੇ ਹੋ, ਉਸ ਧਰਤੀ 'ਤੇ ਵੀ ਆਓ ਜਿੱਥੇ ਸਾਰਾ ਕੁਝ ਵਰਤਿਆ ਸੀ। ਉਸ ਦੀਵਾਰ ਦੇ ਕੋਲ ਬੈਠੋ ਆ ਕੇ ਚੌਂਕੜਾ ਮਾਰ ਕੇ, ਅਤੇ ਆਪਣੀ ਸੁਰਤ ਟਿਕਾ ਕੇ ਕਦੀ ਉਹ ਕੌਤਕ ਵੇਖਿਓ ਕਿ ਕਿਵੇਂ ਗੁਰੂ ਲਾਲਾਂ ਦੇ ਗਲੇ ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਜਿਵਾ ਕਰ ਰਹੇ ਹੋਣਗੇ। ਕਿਵੇਂ ਠੰਡੇ ਬੁਰਜ 'ਚ ਮਾਂ ਗੁਜਰੀ ਜੀ ਨੇ ਛਾਤੀ ਨਾਲ ਲਾਲਾਂ ਨੂੰ ਲਾਇਆ ਹੋਏਗਾ ਅਤੇ ਕਿਵੇਂ ਤੁਰਨ ਤੋਂ ਪਹਿਲਾਂ ਸਿਰਾਂ 'ਤੇ ਕਲਗੀਆਂ ਸਜਾ ਰਹੇ ਹੋਣਗੇ ਕਿ ਆਓ ਜਾਣੇ ਸੇ ਪਹਿਲੇ ਗਲੇ ਲਗਾ ਤੋ ਲੂੰ ਕੇਸੋਂ ਮੈਂ ਕੰਘੀ ਕਰ ਦੂੰ। ਅਹਿਸਾਸ ਦੱਸੇਗਾ ਸਾਨੂੰ ਕਿ ਸਾਡੇ ਬੱਚਿਆਂ ਦੇ ਕੇਸ ਕਿੰਨੇ ਕੀਮਤੀ ਹੈ ਜਦੋਂ ਸਾਨੂੰ ਮਾਂ ਗੁਜਰੀ ਜੀ ਦਾ ਚੇਤਾ ਆਏਗਾ। ਕੇਸੋਂ ਮੈਂ ਕੰਘੀ ਕਰ ਦੂੰ, ਮੂੰਹ ਦੁਲਾ ਤੋ ਲੂੰ, ਇਨ ਪਿਆਰੇ ਸੇ ਸਰੋਂ ਪੇ ਨੰਨੀ ਸੀ ਕਲਗੀ ਸਜਾ ਤੋ ਲੂੰ, ਆਓ ਮਰਨੇ ਸੇ ਪਹਿਲੇ ਤੁਮੇ ਦੁਲਹਾ ਬਣਾ ਤੋ ਲੂੰ। ਜ਼ਰੂਰ ਆਉਣਾ ਉਸ ਧਰਤੀ 'ਤੇ ਜਿੱਥੇ ਅੱਜ ਸਾਰੇ ਪਾਸੇ ਚਰਚਾ ਹੋ ਰਹੀ ਹੈ ਨਾ ਵਿਥਿਆ ਦੀ, ਮੈਂ ਉਸ ਦਰ ਦਾ ਚੌਂਕੀਦਾਰ ਹੋਣ ਦੇ ਨਾਤੇ ਬੇਨਤੀ ਕਰਦਾ, ਉੱਥੇ ਆਓ ਵੀ ਜ਼ਰੂਰ। ਉੱਥੇ ਕਦੀ ਠੰਡੇ ਬੁਰਜ 'ਚ ਚੌਂਕੜਾ ਲਾ ਕੇ ਬੈਠੋ, ਉੱਥੇ ਕਦੀ ਉਹ ਦੀਵਾਰ ਦੇ ਕੋਲ ਚੌਂਕੜਾ ਲਾ ਕੇ ਬੈਠੋ, ਫਿਰ ਆਪਣੇ ਬੱਚਿਆਂ ਦੇ ਅੰਦਰ ਉਹ ਰੰਗ ਭਰਨ ਦਾ ਯਤਨ ਕਰੋ ਜੋ ਉੱਥੇ ਵਰਤਿਆ ਸੀ, ਸ਼ਾਇਦ ਕੁਝ ਅੰਦਰ ਜਾਗ ਪਏ ਸੁੱਤਾ ਹੋਇਆ। ਅਹਿਸਾਸ ਗੁਰੂ ਨਾਲ ਜੋੜੇਗਾ, ਅਹਿਸਾਸ ਦੱਸੇਗਾ ਕਿ ਅਸੀਂ ਸਿੱਖ ਹਾਂ। ਸੋ ਆਓ ਗੁਰੂ ਕੀ ਬਾਣੀ ਦੀ ਜੋ ਵਿਚਾਰ ਹੈ ਇਹਦੇ ਨਾਲ ਗੁਰੂ ਦੀ ਕਰਨੀ ਦੀ ਚਰਚਾ ਕਰਨੀ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ। ਜੇ ਅਸੀਂ ਕਰਨੀ ਦੀ ਗੱਲ ਨਹੀਂ ਕਰਦੇ ਤਾਂ ਇਕੱਲੀ ਕਥਨੀ ਦੀ ਗੱਲ ਸ਼ਾਇਦ ਸਾਡੇ ਹਿਰਦੇ ਨੂੰ ਬਦਲ ਨਾ ਸਕੇ। ਗੁਰੂ ਚਰਨਾਂ 'ਚ ਅਰਦਾਸ ਕਰਕੇ ਵਿਚਾਰ ਨੂੰ ਆਰੰਭ ਕਰੀਏ। ਸਾਹਿਬ ਸਮੱਤ ਦੇ ਦੇਣ, ਰਹਿੰਦੇ ਸਮੇਂ ਦੇ ਅੰਦਰ ਜਿੰਨੇ ਕੁ ਭੇਦ ਮਹਾਰਾਜ ਸਮਝਾ ਰਹੇ ਨੇ ਗੁਰੂ ਦਿੱਤੀ ਮੱਤ ਅਨੁਸਾਰ ਵਿਚਾਰ ਸਕੀਏ। ਅਗਲੀ ਵਿਚਾਰ ਕੱਲ੍ਹ ਨੂੰ ਮਹਾਰਾਜ ਬਖਸ਼ਿਸ਼ ਕਰਕੇ ਅਖਵਾ ਲੈਣ, ਸ਼ਾਇਦ ਕੁਝ ਅੰਦਰ ਜਾਗ ਸਕੇ। ਸਾਰੇ ਪਿਆਰ ਵਿੱਚ ਜੁੜ ਕੇ ਇੱਕ ਵਾਰ ਇਕਾਗਰ ਚਿੱਤ ਹੋ ਕੇ ਫਿਰ ਜਪੋ ਜੀ, ਸਤਨਾਮ ਸ਼੍ਰੀ ਵਾਹਿਗੁਰੂ।
ਵਾਹਿਗੁਰੂ ਸਾਹਿਬ ਜੀ, ਆਸਾ ਮਹੱਲਾ ਚੌਥਾ। ਜਿਨ ਮਸਤਕ ਧੁਰ ਹਰ ਲਿਖਿਆ, ਤਿਨਾ ਸਤਿਗੁਰ ਮਿਲਿਆ ਰਾਮ ਰਾਜੇ।
ਮਸਤਕ ਧੁਰ ਹਰ ਲਿਖਿਆ, ਸਤਿਗੁਰੂ ਜੀ ਦੇ ਚਰਨਾਂ ਨਾਲ ਕਿਵੇਂ ਜੁੜਾਂਗੇ? ਦੋ ਗੱਲਾਂ ਨੇ ਇਸ ਮਸਤਕ ਧੁਰ ਵਿੱਚ, ਦੋ ਗੱਲਾਂ। ਇੱਕ ਤਾਂ ਬੰਦਾ ਆਪਣੀ ਕਰਨੀ 'ਤੇ ਮਾਣ ਨਾ ਕਰ ਲਏ ਵੀ ਮੈਂ ਆਪਣੀ ਬੁੱਧੀ ਨਾਲ ਇੱਥੇ ਬੈਠਾਂ, ਜਿਹੜਾ ਮੈਂ ਗੁਰੂ ਦੀ ਹਜ਼ੂਰੀ 'ਚ ਬੈਠਾ ਨਾ, ਕਿਤੇ ਮੇਰੇ ਅੰਦਰ ਹੰਕਾਰ ਨਾ ਆ ਜਾਵੇ ਵੀ ਮੈਂ ਆਪਣੇ ਬਲ ਨਾਲ ਆਪਣੀ ਮੱਤ ਨਾਲ ਬੈਠਾ। ਜੇ ਨਮਸਤਕ ਧੁਰ ਹਰ ਲਿਖਿਆ, ਇਹ ਉਹਦੀ ਬਖਸ਼ਿਸ਼ ਹੈ। ਦੂਜੀ ਗੱਲ, ਸਾਨੂੰ ਇੱਥੇ ਬੈਠਣ ਦੀ ਕਦਰ ਦਾ ਪਤਾ ਲੱਗੇ ਕਿ ਰੱਬੀ ਬਖਸ਼ਿਸ਼ਾਂ ਵਿੱਚੋਂ ਇਹ ਸਭ ਤੋਂ ਵੱਡੀ ਬਖਸ਼ਿਸ਼ ਹੈ ਕਿ ਅਸੀਂ ਗੁਰੂ ਦੀ ਗੋਦ ਵਿੱਚ ਬੈਠੇ ਹਾਂ। ਸਾਨੂੰ ਇਸ ਗੱਲ ਦੀ ਕਦਰ ਕੀਮਤ ਪਤਾ ਲੱਗੇ ਅਤੇ ਵਰਤ ਦੀ ਖੇਡ ਤਾਂ ਹੀ ਆ ਜੇ ਧੁਰੋਂ ਮੇਰਾ ਸਾਹਿਬ ਰਹਿਮਤ ਕਰੇ। ਤਾਂ ਤੁਸੀਂ ਬਚਨ ਸੁਣਦੇ ਹੋ, ਧੁਰ ਕਰਮ ਜਿਨ੍ਹਾਂ ਕੋ ਤੁੱਧ ਪਾਇਆ ਤਾਂ ਤਿੰਨੀ ਖਸਮ ਧਿਆਇਆ। ਇਹਨਾਂ ਜਨਤਾ ਕਹਿ ਵਸ ਕਿਛ ਨਹੀਂ, ਤੁੱਧ ਵੇਕੀ ਜਗਤ ਉਪਾਇਆ। ਇੱਕਨਾਂ ਨੂੰ ਤੂੰ ਮੇਲ ਲੈ, ਮਹਾਰਾਜ ਜੀ ਤੂੰ ਤਰਸ ਕਰ ਕਿ ਮੈਂ ਤੇਰੇ ਚਰਨਾਂ ਨਾਲ ਜੁੜ ਸਕਾਂ, ਮੇਰੇ 'ਚ ਸਮਰੱਥਾ ਹੈ। ਇਹਨਾਂ ਜਨਤਾ ਕਹਿ ਵਸ ਕਿਛ ਨਹੀਂ, ਐਵੇਂ ਬੰਦਿਆਂ ਦੀ ਟੇਕ ਰੱਖ ਕੇ ਖੁਆਰ ਨਾ ਹੁੰਦੇ ਫਿਰੀਏ, ਕਿਸੇ ਦੇ ਹੱਥ 'ਚ ਕੱਖ ਨਹੀਂ ਹੋ ਮੇਰੇ ਹਰ ਜੀ, ਉਹ ਸਭ ਕੋ ਤੇਰਾ ਵਸ, ਅਸਾਂ ਜ਼ੋਰ ਨਾਹੀਂ ਜੇ ਕਿਛ ਕਰ ਹਮ ਸਕੈ। ਬੰਦਾ ਕੀ ਕਰ ਸਕਦਾ, ਮਾਨਕ ਬੱਪੜਾ ਕਿਆ ਸਲਾਈ ਹੈ। ਇਹਨਾਂ ਜਨਤਾ ਕੇ ਵਸ ਕਿਛ ਨਹੀਂ, ਐਵੇਂ ਹੀ ਝੋਲੀਆਂ ਅੱਡਦੇ ਫਿਰਦੇ ਹਾਂ, ਮਿੱਟੀ ਦੀਆਂ ਢੇਰੀਆਂ ਅੱਗੇ ਵੀ ਅਸੀਂ ਜਾ ਕੇ। ਤੁਧ ਵੇਕੀ ਜਗਤ ਉਪਾਇਆ, ਇੱਕਨਾਂ ਨੂੰ ਤੂੰ ਮੇਲ ਲੈ, ਇੱਕ ਆਪੇ ਤੁਧ ਖੁਆ। ਤੁਸੀਂ ਬਚਨ ਸੁਣਦੇ ਹੋ ਰੋਜ਼ ਆਸਾ ਜੀ ਕੀ ਵਾਰ, ਅੱਜ ਵੀ ਸਰਵਣ ਕੀਤੇ ਹੋਣਗੇ। ਆਪੇ ਭਾਂਡੇ ਸਾਜੀਅਨ, ਆਪੇ ਪੂਰਨ ਦੇ, ਇੱਕਨੀ ਦੁੱਧ ਸਮਾਈ ਹੈ। ਸਾਜਣ ਵਾਲਾ ਵੀ ਆਪ ਹੈ ਅਤੇ ਉਹਦੀ ਮਰਜ਼ੀ ਹੈ, ਕਿਸੇ 'ਚ ਦੁੱਧ ਪਾ ਦਿੰਦਾ, ਕਿਸੇ ਨੂੰ ਚੁੱਲ੍ਹੇ 'ਤੇ ਰੱਖ ਦਿੰਦਾ, ਸੜਦੇ ਵੇਖੇ ਨਾ ਗੈਸ ਉੱਤੇ, ਕਈਆਂ 'ਚ ਮੱਖਣ ਟਿਕਾ ਕੇ ਰੱਖਿਆ ਹੋਇਆ ਤੁਸੀਂ। ਇੱਕਨੀ ਦੁੱਧ ਸਮਾਈ ਹੈ ਕਿ ਚੁੱਲ੍ਹੇ ਰਹਿਣ ਚੜ੍ਹੇ, ਇੱਕ ਨਿਹਾਲੀ ਪੈ ਸਵਣ, ਰਾਤ ਸੁੱਤੇ ਇੱਕ ਪਹਿਰਾ ਦੇ ਰਿਹਾ, ਇੱਕ ਉੱਪਰ ਰਹਿਣ ਖੜ੍ਹੇ। ਅਤੇ ਮਹਾਰਾਜ ਨੇ ਫੈਸਲਾ ਕੀ ਦਿੱਤਾ, ਤਿੰਨਾਂ ਸਵਾਰੇ ਨਾਨਕਾ ਜਿਨ ਕਹੋ ਨਦਰ ਕਰੇ। ਕੀ ਮੰਗੀਏ ਗੁਰੂ ਕੋਲੋਂ? ਨਦਰ। ਅਤੇ ਜਿੱਥੇ ਨਦਰ ਹੈ ਉੱਥੇ ਕੀ ਹੈ? ਜਿਨ ਕਹੋ ਨਦਰ ਕਰਮ ਤਿਨਕਾਰ, ਨਾਨਕ ਨਦਰੀ, ਤੇਰੀ ਬਖਸ਼ਿਸ਼ ਨਾਲ ਹੋਣਾ। ਤਿਨ੍ਹਾਂ ਨੂੰ ਸਤਿਗੁਰ ਮਿਲਿਆ ਜਿਨ੍ਹਾਂ 'ਤੇ ਤੁਸੀਂ ਬਖਸ਼ਿਸ਼ ਕੀਤੀ।
ਅਗਿਆਨ ਅੰਧੇਰਾ ਕਟਿਆ, ਗੁਰ ਗਿਆਨ ਘਟ ਬਲਿਆ।
ਹੁਣ ਗੁਰੂ ਮਿਲਣ ਨਾਲ ਕ੍ਰਿਸ਼ਮਾ ਕੀ ਵਰਤਣਾ, ਸਾਨੂੰ ਕਿਵੇਂ ਪਤਾ ਲੱਗੇਗਾ ਕਿ ਗੁਰੂ ਮਿਲ ਗਿਆ? ਗੁਰੂ ਦੇ ਕੋਲ ਬੈਠਣਾ ਹੋਰ ਹੈ, ਗੁਰੂ ਮਿਲਣਾ ਹੋਰ ਹੈ। ਜਿੱਦਣ ਗੁਰੂ ਮਿਲ ਗਿਆ, ਅੰਦਰ ਵਰਤ ਗਿਆ, ਉੱਦਣ ਅਗਿਆਨਤਾ ਦਾ ਹਨੇਰਾ, ਜਿਵੇਂ ਮਾਚਿਸ ਬਲੀ, ਲਾਈਟ ਬਲੀ ਅਤੇ ਹਨੇਰਾ ਖਤਮ, ਹਨੇਰਾ ਖਤਮ ਹੋਇਆ ਅਤੇ ਅੰਦਰ ਵਸਤ ਲੱਭ ਗਈ ਵੀ ਅੰਦਰ ਤਾਂ ਬੜਾ ਕੁਝ ਸੀ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧਨਾ ਆਇਆ, ਜਿਉਂ ਕਸਤੂਰੀ ਮਿਰਗ ਨਾ ਜਾਣੈ, ਭਰਮ ਦਾ ਭਰਮ ਭਰਮ ਭੁਲਾਇਆ ਭਟਕਦਾ ਫਿਰਦਾ ਬਾਹਰ। ਮਨ ਮੇਰਿਆ ਅੰਤਰ ਤੇਰਾ ਨਿਧਾਨ ਹੈ, ਬਾਹਰ ਵਸਤ ਨਾ ਭਾਲ। ਗੁਰੂ ਦਾ ਗਿਆਨ ਜਦੋਂ ਬਲਦਾ ਨਾ, ਉਦੋਂ ਅੰਦਰੋਂ ਅਗਿਆਨਤਾ ਦਾ ਹਨੇਰਾ ਮਿਟਦਾ। ਅੱਜ ਜਿੰਨੀਆਂ ਠੋਕਰਾਂ ਖਾ ਰਹੇ ਹਾਂ, ਜਿੰਨਾ ਭਰਮ ਸਾਡੇ ਸਿਰ 'ਤੇ ਲੱਦਿਆ ਹੋਇਆ, ਉਹ ਗੁਰਮੁਖੂ ਇਸ ਵਾਸਤੇ ਆ ਵੀ ਸਾਨੂੰ ਗੁਰੂ ਦਾ ਗਿਆਨ ਨਹੀਂ ਮਿਲਿਆ। ਪੰਜਾਬ ਦੀ ਧਰਤੀ 'ਤੇ ਮੜੀਆਂ ਪੂਜਣ ਦਾ ਹੜ੍ਹ ਆ ਗਿਆ। ਕਦੀ ਗੁਰੂ ਕੇ ਪ੍ਰੇਮ ਰਤੀਆਂ ਰੂਹਾਂ, ਉਹ ਮੁਸਲਮਾਨ ਪਿਆਰੇ ਨਬੀ ਖਾਂ ਅਤੇ ਗਨੀ ਖਾਂ ਨੂੰ ਪੁੱਛੋ। ਅਸੀਂ ਕਹਿੰਦੇ ਹਾਂ ਜੀ ਇੱਥੇ ਕੋਈ ਮੁਸਲਮਾਨ ਪਿਆਰਾ ਦੱਬਿਆ ਸੀ ਤਾਂ ਪੀਰ ਪੂਜਦੇ ਹਾਂ, ਮੜੀ ਪੂਜ ਰਹੇ ਹਾਂ। ਮੇਰੇ ਕੋਲ ਮਲੇਰਕੋਟਲੇ ਦੇ ਵੀਰ ਆਏ, ਨੌਜਵਾਨ ਮੁਸਲਮਾਨ ਵੀਰ, ਕਹਿੰਦੇ ਦੁਹਾਈ ਰੱਬ ਦੀ ਸਾਡਾ ਸਾਥ ਦਿਓ, ਸਾਡੇ ਤਾਂ ਮੁਰਦਿਆਂ ਨੂੰ ਵੀ ਬਦਨਾਮ ਕਰ ਦਿੱਤਾ ਇਹਨਾਂ ਨੇ, ਵੀ ਉਹਨਾਂ ਨੂੰ ਮੁਹੰਮਦ ਸਾਹਿਬ ਦੇ ਦਰ 'ਤੇ ਢੋਈ ਨਹੀਂ ਮਿਲੀ, ਇੱਥੇ ਪੂਜੀ ਜਾਂਦੇ ਜਿਹੜੇ, ਇਸਲਾਮ ਵਿੱਚ ਮਨਾ ਕਬਰ ਪੂਜਣੀ। ਗੁਰਸਿੱਖ ਪਿਆਰਿਓ, ਨਬੀ ਖਾਂ ਗਨੀ ਖਾਂ ਨੂੰ ਪੁੱਛੋ, ਮੁਸਲਮਾਨ ਨੇ ਉਹ ਵੀਰ। ਅਤੇ ਜਦੋਂ ਉਹਨਾਂ ਨੇ ਮੋਢਿਆਂ 'ਤੇ ਪਲੰਘਾ ਚੁੱਕਿਆ ਸੀ ਨਾ, ਅਤੇ ਪੁੱਛਣ ਵਾਲਿਆਂ ਰੋਕ ਕੇ ਕਿਹਾ ਕੌਣ ਨੇ, ਅਤੇ ਨਬੀ ਖਾਂ ਗਨੀ ਖਾਂ ਕਹਿੰਦੇ ਪਾਸੇ ਹਟ ਜਾਓ, ਪਰੇ ਚਲੇ ਜਾਓ, ਰੋਕਿਓ ਨਾ, ਇਹ ਪੀਰਾਂ ਦੇ ਪੀਰ ਨੇ, ਉੱਚ ਦੇ ਪੀਰ ਕਲਗੀਆਂ ਵਾਲੇ ਪਾਤਸ਼ਾਹ। ਇਹ ਉਹਨਾਂ ਦੀ ਦ੍ਰਿਸ਼ਟੀ ਸੀ ਜਿਨ੍ਹਾਂ ਦੇ ਅੰਦਰ ਗਿਆਨ ਦਾ ਦੀਵਾ ਜਗਿਆ ਸੀ। ਜਿਹੜੇ ਅਗਿਆਨਤਾ ਦੇ ਹਨੇਰੇ 'ਚ ਟੱਕਰਾਂ ਖਾ ਰਹੇ ਨੇ ਨਾ, ਉਹ ਗੁਰਮੁਖ ਇੱਥੇ ਭਟਕਦੇ ਹੋਏ ਇੱਟਾਂ ਮੜੀਆਂ ਪੂਜੀ ਜਾਂਦੇ ਅਤੇ ਪੁਜਾਉਣ ਵਾਲੇ ਪੁਜਾਈ ਜਾਂਦੇ। ਗੁਰੂ ਦੇ ਗਿਆਨ ਦਾ ਦੀਵਾ ਜਗਿਆ ਅਤੇ ਕੀ ਹੋਇਆ, ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਘੱਟ ਬਲਿਆ। ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ, ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ। ਅਤੇ ਜਦੋਂ ਹਨੇਰਾ ਮੁੱਕਦਾ, ਅੰਦਰ ਬਹੁਤ ਕੁਝ ਹੈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਹਨੇਰੇ ਕਰਕੇ ਨਹੀਂ ਤੈਨੂੰ ਲੱਭ ਰਿਹਾ, ਦੇਹੀ ਮੈਂ ਇਸ ਕਾ ਵਿਸਰਾਮ। ਅਤੇ ਜਦੋਂ ਦੀਵਾ ਬਲਦਾ ਗੁਰੂ ਦੇ ਗਿਆਨ ਦਾ, ਸਤਿਗੁਰ ਸ਼ਬਦ ਉਜਾਰੋ ਦੀਪਾ, ਜੁੜ ਬਾਣੀ ਦੇ ਨਾਲ, ਛੱਡਦੇ ਆਸਾਂ ਬਾਹਰ ਦੀਆਂ, ਉਦੋਂ ਕੀ ਹੋਏਗਾ, ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲੱਧਾ। ਅੰਦਰੋਂ ਰਤਨਾਂ ਦੀ ਸੋਝੀ ਆ ਗਈ ਵੀ ਕਿੰਨਾ ਕੁਝ ਮੇਰੇ ਵਾਹਿਗੁਰੂ ਨੇ ਅੰਦਰ ਟਿਕਾਇਆ ਸੀ। ਗੁਰੂ ਨਾਲ ਜੁੜਨਾ ਅਤੇ ਗੁਰੂ ਗਿਆਨ ਦਾ ਦੀਵਾ ਹਿਰਦੇ ਵਿੱਚ ਜਗਾਉਣਾ।
ਹਰ ਲੱਦਾ ਰਤਨ ਪਦਾਰਥੋ ਫਿਰ ਬਹੁੜ ਨਾ ਚੱਲਿਆ।
ਚੱਲਿਆ ਦਾ ਅਰਥ ਹੈ ਚਲਾਏਮਾਨ ਨਹੀਂ ਹੈ, ਰਤਨ ਪਦਾਰਥ ਲੱਭ ਗਿਆ ਗੁਰੂ ਦੇ ਗਿਆਨ ਨਾਲ, ਜਿਹੜਾ ਚਲਾਏਮਾਨ ਨਹੀਂ ਸਥਿਰ ਹੈ।
ਜਨ ਨਾਨਕ ਨਾਮ ਆਰਾਧਿਆ, ਆਰਾਧ ਹਰ ਮਿਲਿਆ।
ਉਹ ਰਤਨ ਕੀ ਹੈ, ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮੰਤਾਨੀ। ਜਿਨ੍ਹਾਂ ਨੇ ਆਰਾਧਿਆ ਨਾ ਨਾਮ, ਆਰਾਧ ਕੇ ਹੀ ਉਹ ਹਰੀ ਵਿੱਚ ਸਮਾ ਗਏ, ਆਰਾਧ ਹਰ ਮਿਲਿਆ। ਵਾਹਿਗੁਰੂ ਤਾਂ ਮਿਲਿਆ ਹੀ ਮਿਲਿਆ, ਇਕੱਲਾ ਵਾਹਿਗੁਰੂ ਮਿਲਿਆ ਨਹੀਂ, ਉਹ ਵਿੱਚ ਮਿਲਿਆ ਦਾ ਅਰਥ ਹੈ ਇੱਕ ਮਿਕ ਹੋ ਗਏ। ਜਿਨ੍ਹਾਂ ਨਾ ਵਿਸਰਾ ਨਾਉ ਸੇ ਕਨੇਹਾ, ਕਿੱਦਾਂ ਦੇ ਹੁੰਦੇ ਆ ਜੀ ਉਹ, ਅਤੇ ਗੁਰੂ ਸਾਹਿਬ ਨੇ ਦੱਸਿਆ ਵੀ ਆਓ ਦੱਸੀਏ ਕਿੱਦਾਂ ਦੇ ਹੁੰਦੇ ਆ, ਭੇਦ ਨਾ ਜਾਣੋ ਮੂਲ ਸਾਈਂ ਜਿਹੇ ਆ, ਉਹ ਰੱਬ ਵਰਗੇ ਹੁੰਦੇ ਆ ਕਹਿੰਦੇ, ਜਿਨ੍ਹਾਂ ਨੂੰ ਨਾਮ ਨਹੀਂ ਵਿਸਰਦਾ, ਉਹ ਹਰੀ ਵਿੱਚ ਮਿਲ ਜਾਂਦੇ ਨੇ।
ਜਿਨੀ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਗ ਆਏ ਰਾਮ ਰਾਜੇ।
ਕੀ ਲੈਣਾ ਸੀ ਦੁਨੀਆਂ 'ਤੇ ਆ ਕੇ, ਨਹੀਂ ਤਾਂ ਜਨਨੀ ਬਾਂਝ ਰਹੇ, ਕਾਹਦੇ ਲਈ ਜਨਮ ਦਿੱਤਾ ਸੀ। ਜਿਨ ਹਰ ਹਿਰਦਾ ਨਾਮ ਨਾ ਬੱਸਿਓ, ਤਿਨ ਮਾਤ ਕੀਜਾ ਹਰ ਬਾਂਝਾ, ਸੇ ਕਾਹੇ ਜਾਗੇ ਆਏ। ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿਨਾ ਧਨ ਜਣਨ ਦੀ ਮਾਓ ਆਏ ਸਫਲ ਸੇ। ਅਤੇ ਇਹ ਵੀ ਬਾਬਾ ਜੀ ਨੇ ਕਿਹਾ ਨਾ, ਅਤੇ ਬਾਬਾ ਫਰੀਦ ਸਾਹਿਬ ਨੇ, ਵਿਸਰਿਆ ਜਿਨ੍ਹਾਂ ਨਾਓ ਅਤੇ ਭੋਏ ਭਾਰਤੀਏ, ਕਾਹੇ ਜਾਗੇ ਆਏ, ਕੀ ਸੰਸਾਰ 'ਤੇ ਆ ਕੇ ਖੱਟਿਆ।
ਇਹੋ ਮਾਨਸ ਜਨਮ ਦੁਲੰਬ ਹੈ, ਨਾਮ ਬਿਨਾ ਬਿਰਥਾ ਸਭ ਜਾਏ।
ਦੁਲੰਬ ਦਾ ਅਰਥ ਹੈ ਜਿਹੜਾ ਸੌਖਾ ਨਹੀਂ ਮਿਲਦਾ। ਕਬੀਰ, ਮਾਨਸ ਜਨਮ ਦੁਲੰਬ ਹੈ, ਹੋਏ ਨਾ ਬਾਰ ਹੈ ਬਾਰ, ਜਿਉਂ ਬਣ ਫਲ ਪੱਕ ਕੇ ਭੋਏ ਗਿਰੈ। ਇੱਕ ਵਾਰੀ ਟੁੱਟ ਗਿਆ ਫਲ, ਕੌਣ ਜੋੜੇਗਾ ਇਹਨੂੰ। ਇੱਦਾਂ ਇਹ ਜੀਵਨ ਹੈ ਜਿਵੇਂ ਡਾਲੀ ਨਾਲ ਜੁੜਿਆ ਫਲ, ਜਿੱਦਣ ਇਹ ਟੁੱਟ ਗਿਆ ਕਿੱਥੇ ਜੁੜਨਾ ਮੁੜ ਕੇ, ਬੋਰ ਨਾ ਲੱਗ ਗਿਆ ਡਾਲ। ਇਹ ਵਾਰ ਵਾਰ ਨਹੀਂ ਮਿਲਣਾ, ਬਹੁਤ ਅਮੋਲਕ ਹੈ। फिर मैं बेनती करा, गल एहसास की है, जे एहसास है तो मनुखा जीवन अमोल है, तो जे नहीं एहसास तो जिमें पशु ढिड भर रहा उन्हें बंदा ढिड भरी जा रहा। जे एहसास है तो फिर धर्म हेत गुरदेव पठाए, या ही काज धरा हम जनमंग, समझ लिहो साधु सब मनमंग, धर्म चलावन संत उबारन, दुष्ट सबन को मूल उपारण। फिर तो असं गुरु गोबिंद सिंह जी के राह दे पांदी हाँ कि साढ़े जीवन का यह मकसद है, तो जे नहीं तो फिर की है, नाम विसार की है, रस भोग ते तन उठ कलोए रोग, जिंदगी रोगों का घर बन गई, जिंदगी मुरदे वर्गी हो गई। सो महाराज सच्चे पातशाह जी इत्थे कृपा कर रहे कि जन्म दुलंभ है, इहदी कदर का एहसास जगा।
हुण वतै हर नाम ना बीजियो, अगै भुखा क्या खाए।
इस जिंदगी नू वत्तर किया, पूरी जिंदगी नू वत्तर, अब कलू आयो रे एक नाम बोवोह बोवोह। ते जिस जिमीदार ने वत्तर नहीं संभालिया की खाएगा अगे पई, जदों वक्त लंघ गया फिर ये भुखा खाली हाथ संसार तो जाएगा।
मन मुखा नो फिर जन्म है, नानक हर पाए।
ये वाहेगुरु जी का न्याय है कि मन मुख बंदा मुड़ मुड़ जमदा मरदा, मन मुखा फिर जन्म है। गुरमुख आवै जाए निशंग, वह अपनी मौज में आ रहा है, वह गुरु चरणा में जगह पा रहा है। असी शहीदां नू चेते करदे, मैं जपो दीआं सत रातां का जिक्र किया, ते जड़ियां शहीद कुरबानी दे मरतबे ते पहुंचियां आत्मावां सन, कित्थे ने ओ, कित्थे चले गए ओ? माफ करियो, पिंडां विच चार इट्टां हर बंदे ने ला के ना अपनी मोटर ते रूड़ियां दे ढेर लग गए, ते ओ कहंदा मैं शहीदां दे दसवीं नूं दीवा जगांदा। ओ इट्टां विच शहीद नहीं, शहीद दा वास कित्थे है? सतगुर की जिस नूं मत आवै सो सतगुर माहे समाना। कलगियां वाले पातशाह जी दे चरणा विच समाए हुए ने, चरणा विच दूर नहीं हन। खिमा करियो गुरु के सिखो, जिथे एक कर्म हो रहा ना, असी सत्कार नहीं कर रहे दीवे जगा के, असी उन्हां हस्तियां दा निरादर कर रहे हैं। असी गुरु के चरणा नाल किवें जुदा कर सकते हैं? जे उन्हां नूं वेखना तो श्री गुरु ग्रंथ साहिब जी नूं वेखो, इत्थे समाए हुए सारे नज़र आ जाणगे तुहानूं। ये गुरु नूं भौंदा है कि गुरमुख समा जांदा, मनमुखा नूं फिर जन्म है, वह भटकते फिरते हैं।
तू हर तेरा सब को सब तुद उपाए राम राजे,
सारिया दा सारे तेरे ने, सारी सृष्टि का तू रचनहारा है।
किछ हाथ किसै दै किछ नाही, सब चले चलाए।
सब तेरी हुक्म विच वरत रहा, किसी के हाथ च कख नहीं है, ते जिदे हाथ विच डोरी है ना, जी जंत तेरे धारे प्रभ, डोरी हाथ मारे वो चरणा नाल जुड़ गुरसिखा, इत्थे किसी के हाथ विच कख नहीं है।
जिन तू मिले प्यारे से तुद मिले, जो हर मन पाए।
जिन्हां नूं मेरे साहिब जी तुसीं अपने चरणां नाल जोड़ दिंदे हो ना, तेरी दया है, मेरे पल्ले कख नहीं है, आ इत्थे बैठना भी उहदी दया है। तुम ही की कृपा ते भयो साध संग, ये काज तुम आप कियो, वो मिलदे हन।
जन नानक सतगुर भेटिया हर नाम तराए,
जिन्हां ने गुरु भेटिया पूरा वो नाम की कमाई करके इतों तर गए।
कोई गावै रागी नादी बेदी बहु पात कर, नहीं हर हर भीजै राम राजे।
बहुत सारे ने बड़े निपुण तरीके नाल उच्चियां सुरां च मिठे नाद नाल शास्त्रां दे ज्ञान दे नाल गा रहे ने, पर कला कथनी दे नाल परमेश्वर नहीं भेजदा।
जिन्ना अंतर कपट विकार है तिना रोए क्या कीजै।
वो भावें 100 वैराग दे हंजू दिखावे दे वहाउण, जे अंदर शुद्ध नहीं हिरदा कपट मुख ज्ञानी झूठे कहां बिलोबस पानी, उन्हां दा रोया भी व्यर्थ है।
हर करता सब किछ जानदा, सिर रोग हाथ दीजै।
अंदर दे रोगां नूं हाथ दे के कजन दा यतन करो, मेरा वाहिगुरु सब कुछ जानदा है।
जिन्ना नानक गुरमुख हिरदै शुद्ध है,
ਹਰ ਭਗਤ ਹਰ ਲੀਜੈ।
ਉਹ ਰੱਬ ਦੀ ਭਗਤੀ ਕਰਕੇ ਪਰਮੇਸ਼ਰ ਨੂੰ ਪਾਉਂਦੇ ਜਿਹਨਾਂ ਦਾ ਹਿਰਦਾ ਸ਼ੁੱਧ ਹੈ, ਜਿਹਨਾਂ ਦੇ ਅੰਦਰ ਕਪਟ ਵਿਕਾਰ ਆ ਉਹਨਾਂ ਦਾ ਰੋਇਆ ਕੀ ਕਰਦਾ ਵੇ। ਆਓ ਅੰਦਰੋਂ ਅਗਿਆਨਤਾ ਦਾ ਕੂੜਾ ਕੱਢੀਏ, ਗੰਦਗੀ ਕੱਢੀਏ, ਅੰਦਰੋਂ ਭਰਮਾਂ ਦੀ ਰਿਹਦਾ ਸ਼ੁੱਧ ਕਰਕੇ ਗੁਰੂ ਦੇ ਬੈਠਣ ਜੋਗੀ ਜਗ੍ਹਾ ਬਣਾਈਏ। ਕਲਗੀਆਂ ਵਾਲਾ ਸਾਹਿਬ ਤੇਰੇ ਅੰਦਰ ਬੈਠੇਗਾ ਜਦੋਂ ਪੜ੍ਹੇਗਾ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਆਹ ਪੰਕਤੀ ਦਾ ਪਾਠ ਫਿਰ ਸਰਵਣ ਕਰੋ ਜੀ।
ਹਰ ਕਰਤਾ ਸਭ ਕਿਛ ਜਾਣਦਾ, ਸਿਰ ਰੋਗ ਹੱਥ ਦੀਜੈ, ਜਿਨ੍ਹਾਂ ਨਾਨਕ ਗੁਰਮੁਖ ਹਿਰਦੈ ਸੁਧ ਹੈ, ਹਰ ਭਗਤ ਹਰ ਲੀਜੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।